ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛਾ ਹੈ ਸੋਈ ਫਲ ਪਾਵੈ ਬਿਰਥੀ ਆਸ ਨ ਜਾਈ ਰਹਾਉ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੈ ਪ੍ਰੇਮ ਭਗਤ ਤਾਕਾ ਮਨ ਲੀਣਾ ਪਾਰ ਬ੍ਰਹਮ ਮਨ ਪਾਵੈ ਆਠ ਪਹਿਰ ਹਰ ਕਾ ਜਸ ਰਵਣਾ ਬਿਖੈਠ ਗੌਰੀ ਲਾਥੀ ਸੰਗ ਮਿਲਾਏ ਲਿਆ ਮੇਰਾ ਕਰਤਾ ਸੰਤ ਸਾਧ ਭਏ ਸਾਥੀ ਕਰ ਗਹਿਲੀਨੇ ਸਰਬਸ ਦੀਨੇ ਆਪੇ ਆਪ ਮਿਲਾਇਆ ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਕਰ ਗਹਿਲੀਨੇ ਸਰਬਸ ਦੀਨੇ ਆਪੇ ਆਪ ਮਿਲਾਇਆ ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨੂਰੇ ਜਹਾਂ ਸਰਬਥਾਨੀ ਸਰਬਕਾਲੀ ਸਰਬ ਦੁੱਖ ਦੇ ਹਰਤੇ ਸਰਬ ਸੁੱਖਾਂ ਦੇ ਕਰਤੇ ਵਾਲੀਏ ਕੁਲ ਆਲਮ ਸਰਬਰੇ ਕਾਇਨਾਤ ਮਿਹਰਾਮਤ ਦੇ ਸਾਈਂ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਪਵਿੱਤਰ ਚਰਨਾਂ ਨੂੰ ਪਰਸਦਿਆਂ ਨਾਮ ਦਾਨ ਇਸ਼ਨਾਨ ਦੇ ਲਾਹੇ ਪ੍ਰਾਪਤ ਕਰਦਿਆਂ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਵਰੋ ਸਾਹਿਬ ਮੁਕੱਦਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਸਹਿਜੂਰੀ ਅੰਦਰ ਦੇਸ਼ਾਂ ਵਿਦੇਸ਼ਾਂ ਅੰਦਰ ਮੀਡੀਏ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਦਾ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤਾ ਪਾਵਨ ਸ਼੍ਰੀ ਮੁਖਵਾਕ ਮੂਲ ਰੂਪ ਅੰਦਰ ਆਪਾਂ ਨੇ ਸਰਵਣ ਕੀਤਾ ਹੈ। ਸਮਾਂ ਹੈ ਪਵਿੱਤਰ ਸ਼੍ਰੀ ਮੁਖਵਾਕ ਹੁਕਮਨਾਮਾ ਸਾਹਿਬ ਦੀ ਕਥਾ ਦਾ। ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰੀਏ, ਸਤਿਗੁਰੂ ਜੀ ਆਪ ਮਿਹਰਮਤ ਬਖਸ਼ਿਸ਼ ਕਰਕੇ ਪਾਵਨ ਅੰਮ੍ਰਿਤ ਬਾਣੀ ਦੀ ਵਿਚਾਰ ਦੀ ਸੇਵਾ ਸਤਿਗੁਰੂ ਕਰਵਾ ਲੈਣ। ਪਾਵਨ ਸ਼੍ਰੀ ਮੁਖਵਾਕ ਜੀ ਦੀ ਵਿਚਾਰ ਦੀ ਆਰੰਭਤਾ ਕਰੀਏ। ਕਿਰਪਾਲਤਾ ਕਰੋ, ਅਸੀਸਾਂ ਬਖਸ਼ੋ, ਭਾਵਨਾ ਪਿਆਰ ਸ਼ਰਧਾ ਅਤੇ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ।
ਪਾਵਨ ਪਵਿੱਤਰ ਸ਼੍ਰੀ ਮੁਖਵਾਕ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਮੌਜੂਦਾ ਸਰੂਪ ਦਮਦਮੀ ਸਰੂਪ 'ਤੇ 628 ਅੰਗ 'ਤੇ ਸੁਸ਼ੋਭਿਤ ਹੈ। ਪਾਵਨ ਸ਼੍ਰੀ ਮੁਖਵਾਕ ਸੋਰਠ ਰਾਗ ਅੰਦਰ ਦਰਜ ਹੈ। ਸੋਰਠ ਰਾਗ ਜਿਸ ਲਈ ਮਹਾਰਾਜ ਬਚਨ ਕਰਦੇ ਨੇ, ਸੋਰਠ ਸੋਰਸ ਪੀਜੀ ਹੈ ਕਬੂ ਹੋਣਾ ਫੀਕਾ ਹੋਏ। ਬੜੀ ਵਾਰ ਤੁਹਾਡੇ ਚਰਨ ਪਰਸਦੇ ਅਰਦਾਸ ਹੀ ਬੇਨਤੀ ਰੱਖਦਾ ਹੈ, ਸ਼ਬਦ ਦੇ ਨਾਲ ਰਾਗਾਂ ਵੱਲ ਵੀ ਧਿਆਨ ਦੇਈਏ। ਅਤੇ ਰਾਗਾਂ ਦੇ ਪ੍ਰਥਾਏ ਮਹਾਰਾਜ ਨੇ ਹਰੇਕ ਜ਼ਿਕਰ ਬਾਣੀ 'ਚ ਕੀਤਾ ਹੋਇਆ। ਜਦੋਂ ਤੁਸੀਂ ਗਾਉ ਨਾਲ ਵਾਚੋਗੇ, ਜਿਸ ਵੀ ਰਾਗ ਦਾ ਜ਼ਿਕਰ ਆਏਗਾ, ਸੋਰਠ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ 'ਤੇ 595 ਅੰਕ ਤੋਂ ਲੈ ਕੇ 669 ਅੰਕ ਤੱਕ ਦਰਜ ਹੈ ਇਹ ਸਮੁੱਚਾ ਰਾਗ। ਇਹ ਰਾਗ ਦੀ ਤਰਤੀਬ ਹੈ। ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਪਾਵਨ ਸ਼੍ਰੀ ਮੁਖਵਾਕ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਕੇਵਲ ਤੁਹਾਡੇ ਗਿਆਤ ਲਈ ਬੇਨਤੀ ਹੈ, ਅੱਧੇ ਮਿੰਟ ਵਿੱਚ ਵੇਖੋ 19 ਰਾਗਾਂ 'ਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, 17 ਰਾਗਾਂ 'ਚ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀਆਂ ਦੀ ਬਾਣੀ ਹੈ, ਗੁਰੂ ਅੰਗਦ ਦੇਵ ਸਾਹਿਬ ਦੇ ਕੇਵਲ ਸਲੋਕ ਨੇ। ਅੱਗੇ ਜਦੋਂ ਆਪਾਂ ਚੱਲਾਂਗੇ ਫਿਰ 30 ਰਾਗਾਂ 'ਚ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਹੈ। ਅਤੇ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਦਾ ਅੱਜ ਦਾ ਮੁਕੱਦਸ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ, 30 ਰਾਗਾਂ 'ਚ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਦੇ ਅੰਮ੍ਰਿਤ ਬਚਨ ਨੇ। ਅੱਜ ਦਾ ਪਾਵਨ ਸ਼੍ਰੀ ਮੁਖਵਾਕ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਅੰਦਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ ਜੀ।
ਸਤਿਗੁਰ ਪੂਰੇ ਭਾਣਾ।
ਮਹਾਰਾਜ ਜੀ ਦਾ ਅੱਜ ਦਾ ਪਾਵਨ ਸ਼੍ਰੀ ਮੁਖਵਾਕ ਰਹਾਉ ਦੀਆਂ ਪੰਕਤੀਆਂ ਨੂੰ ਧਿਆਨ 'ਚ ਰੱਖ ਕੇ ਚੱਲਾਂਗੇ ਕਿ ਜਿਹੜਾ ਵੀ ਮਾਲਕ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ, ਬੜੇ ਧਿਆਨ ਨਾਲ ਸੁਣਨਾ ਜੀ, ਹਰ ਕੇ ਚਰਨ ਸਦਾ ਸੁਖਦਾਈ। ਦੁਨੀਆ 'ਤੇ ਸਦਾ ਜਿਹੜਾ ਸੁੱਖ ਹੈ ਨਾ ਜੀ, ਆਪਾਂ ਸਾਰਿਆਂ ਨੂੰ ਤਜਰਬਾ ਹੋ ਹੀ ਗਿਆ ਲਗਭਗ, ਉਹ ਕਿਸੇ ਵਸਤੂ 'ਚ ਨਹੀਂ ਹੈ। ਸਦਾ ਸੁੱਖ ਜਦੋਂ ਬੰਦਾ ਛੋਟਾ ਹੁੰਦਾ ਹੈ, ਇਹਨੂੰ ਐਂ ਲੱਗਦਾ ਹੁੰਦਾ ਵੀ ਜੇ ਮੈਂ ਬਹੁਤ ਵਿੱਦਿਆ ਪੜ੍ਹ ਗਿਆ ਤਾਂ ਫਿਰ ਮੈਂ ਇੰਨਾ ਸੁਖੀ ਹੋ ਜਾਣਾ ਵੀ ਮੈਂ ਕਿਤੇ ਦੁਖੀ ਹੋਣਾ ਨਹੀਂ, ਮੈਂ ਇੱਕ ਅਫਸਰ ਬਣ ਜਾਣਾ, ਮੇਰੀ ਦਰਬਾਰੇ ਚੱਲਿਆ ਕਰਨੀ, ਮੈਨੂੰ ਦੁੱਖ ਥੋੜ੍ਹੀ ਹੋਣਾ ਕੋਈ। ਇਹ ਤਾਂ ਫਿਰ ਜਦੋਂ ਪੜ੍ਹ ਕੇ ਅਫਸਰ ਲੱਗਦਾ ਉਦੋਂ ਪਤਾ ਲੱਗਦਾ ਵੀ ਮਨਾ ਇਹਦੇ ਨਾਲੋਂ ਤਾਂ ਬਚਪਨ ਦੀ ਅਨਪੜ੍ਹਤਾ ਹੀ ਚੰਗੀ ਸੀ, ਅਸੀਂ ਉਦੋਂ ਵੀ ਦੁਖੀ ਹੋ ਗਏ। ਜਿਸ ਦਿਨ ਬੱਚੇ ਦਾ ਬਚਪਨ ਬੀਤਦਾ, ਜਵਾਨੀ ਆਉਂਦੀ ਹੈ, ਇਹਨੂੰ ਐਂ ਲੱਗਦਾ ਵੀ ਬਚਪਨ ਵਿੱਚ ਮੈਂ ਮਾਤਾ ਪਿਤਾ ਤੋਂ ਸਭ ਕੁਝ ਮੰਗਦਾ, ਵੱਡਾ ਹੋ ਜਾਣਾ ਮੈਂ ਕਮਾਈ ਕਰਨੀ, ਫਿਰ ਤਾਂ ਸੁੱਖ ਹੀ ਸੁੱਖ ਹੈ, ਫਿਰ ਮੈਨੂੰ ਥੋੜ੍ਹੀ ਦੁੱਖ ਹੈ, ਫਿਰ ਤਾਂ ਮੈਂ ਡਿਪੈਂਡ ਹੋਣਾ ਹੀ। ਪਰ ਜਿੱਦੇ ਜਵਾਨ ਹੋ ਗਿਆ ਉਦੇ ਪਤਾ ਲੱਗਾ ਵੀ ਇਹਦੇ ਨਾਲ ਤਾਂ ਬਚਪਨ ਚੰਗਾ ਸੀ, ਮੰਗਿਆ ਹੀ ਚੰਗਾ ਸੀ, ਆਪ ਖਰੀਦਣ ਵਾਲਾ ਤਾਂ ਕੰਮ ਹੀ ਬੜਾ ਔਖਾ, ਅਤੇ ਦੁੱਖ ਨੇ ਸਾਰੇ। ਗੱਲ ਛੋਟੀ ਕਰ ਲਈਏ, ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਪ੍ਰਮਾਣ ਲਿਆਂਗਾ ਜੀ, ਸਮਝਿਓ। महाराज कहिंदे जिस दिन बंदा मनुख औरत पुरश कोई भी इहदी शादी नहीं ना होई इहनू आए लगता भी जिस दिन व्याहे गए जीवन साथी मिल जाना जीवन सुखी हो जाना ते जिस दिन शादी हो गई व्याह हो गया फिर पता लगा भी ये तो पहला वाला जीवन सुखी सी इहदे नाल ये तुहाडे मेरे बोल नहीं बाबा फरीद साहब दे बोल ने कहन लगे फरीदा जां कुआरी तां चाओ विवाही तां मामले कहिंदे हुण समस्या ये खड़ी हो गई भी फरीदा इहो पछोताओ वत कुआरी ना थी है मतबले दे चों आपां केवल इन्ना कढ़िया भी बंदा हरेक जतने ने करके वेखिया बचपन है जवानी है कुआरे है व्याहे है धन नहीं है धनवान है बे औलाद है औलाद वाले ने दुखी सारे ही ने कोई औलाद तो दुखी है कोई औलाद वालों दुखी है किसी कोल धन है धन तो दुखी है कोई धन नू दुखी है तो महाराज सच्चे पातशाह सुख कित्थे है अज दे राव दे बोलने हर के चरण सदा सुखदाई महाराज कहन लगे सुख कित्थे है जिथे सुख है मना उतो तू प्राप्त करन दा जतन नहीं करता सुख कित्थे है महाराज दे अमृत बचन ने हालत सुख पालत सुख नित सुख लोक विच भी सुखी परलोक विच भी सुखी रोज़ सुखी जिन्हों डेली कहने रोज़ सुखी नित सुख पर है कित्थे है सिमरन उहदे सिमरन विच है सिमरन की कर नाम गोबिंद का सदा लीजै मिटै चराने पाप कमाने साध संग मिल मोआ जीजै सारे पाप खत्म हो गए पाप दुखां दा मूल है जी बड़े ध्यान नाल सुन तुसीं जपजी साहिब चार वारी पढ़दे हो भी दुखां दा मूल पाप है पाप कर्म छड्ड दे दुख खत्म हो जाणगे हुण सियाणे हो आप जी जे बूटा ही खत्म हो जाए तो फल किहनूं लगेगा फल तो बूटे नूं लगदा है ना दरख्त नूं लगदा है ना वो वक्री गल है भी जदों उहदी रुत्त आउंदी है उहनूं बूर पैंदा फिर फुल बणदे ने फुल तों फल लगदा फल फिर खाणा पैंदा ते महाराज कहन लगे नानक भगतां सदा विगास सुनिया दुख पाप का नाश पाप का नाश दुखां का नाश है सदा सुखदाई इसलिए हर के चरण सदा सुखदाई मिलदा की है जो इच्छा सोई फल पावे छोटा जिहा नुकता है जे ध्यान दिओगे तो समझ आएगा संगत जी वो ये है असी जिहड़े तरीके नाल इच्छा की गल करते हैं ना गुरु ग्रंथ साहिब वो तो थोड़ा उपर जाके गल करते हैं समझाउण लई सानू कारण कदे किसी बंदे दीयां सारियां इच्छावां पूरियां नहीं होईयां जिवें असीं दुनिया तौर ते चाहुणे होईयां नहीं किसे दीयां इह बंदा कोई ना कोई इच्छा रखदा ही है इच्छा पूरी दा मतलब की हुंदा पूरा होणा किहनूं कहिंदे आ कोई मनुख शरीर छड्ड गया आपां कहिंदे पूरा हो गया उहदा मतलब की होया वी उहदा जीवन खत्म हो गया इच्छा पूरी दा मतलब है इच्छावां खत्म हो जाणियां ते इच्छावां खत्म कदों होंदियां जदों मालक दा नाम मन विच वस जांदा मंगता पण मर जांदा उह मंगदा नहीं तुसीं सुखमनी साहिब च इहदे अर्थ पढ़ सकदे हो मानुख की टेक ब्रिथी सब जान देवन को एक है भगवान जसकै दिया रह अगाए शब्दां नूं ध्यान नाल सुणियो अगाए दा अर्थ रजना नहीं हुंदा अगाए दा अर्थ हुंदा सदा लई रज जाणा हुण जिहड़ा बंदा सदा लई रज जे सुखी हो गया जसकै दिया रह अगाए बौर न तृष्णा लागै आए जो इच्छा है सोई फल पावे बिरथी आस न जाई उहदे दर तों फिर कोई आस बिरथी जांदी नहीं क्यों नहीं तां जिहड़ियां दुनियावी इच्छावां ने ना बड़े विद्वान इहदा जिक्र करदे ने जर्नलिस्ट जिक्र करदे ने सुणियो जिवें एक नदी निकलदी ना जदों पिछों निकलदी उह छोटी जी हुंदी अगे जिवें जिवें चलदी उहदे च निक्के निक्के झरने मिलदे जांदे आ ते मुड़ के बहुत वड्डी हो जांदी हुण गंगा जिथों गंगोत्री तों निकलदी बड़ी छोटी है वड्डी अगे आ के उहदे च होर झरने मिलदे बड़ी वड्डी हो जांदी जदों पिछों निकली है बहुत छोटी है डुबोंदी नहीं ध्यान देना पर जिवें जिवें उह नदी विच होर झरने होर पाणी मिलदा गया फिर की होया फिर उहदा वहाअ इन्ना तेज़ हो जांदा ध्यान दे के समझिओ इन्ना तेज़ वहाअ हो जांदा उह पत्थरां नूं रोड़ के लै जांदी है इवें ही साडियां इच्छावां है जिन्नियां बचपन च हुंदियां ना उह रल गईआं जवानी दीआं रल गईआं कामुक रल गईआं वाशना दीआं रल गईआं इह इच्छावां एड्डी तकड़ी नहर बन जांदी है वाहिगुरू दरिया बन जांदा है इह जिंदगी दे सारे सुख रोड़ के लै जांदा जे एक नदी रलदी गई पत्थर रोड़ सकदी है ना ਜ਼ਿੰਦਗੀ 'ਚ ਜਿੰਨੀਆਂ ਇਛਾਵਾਂ ਵਧਣਗੀਆਂ ਉਨੇ ਸੁੱਖ ਖਤਮ ਹੋਣਗੇ। ਇਸ ਲਈ ਮਹਾਰਾਜ ਨੇ ਕਿਹਾ ਜਿੱਥੋਂ ਅੰਮ੍ਰਿਤ ਬਚਨ ਆਰੰਭ ਹੋਣੇ ਨੇ, ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਕਰ ਕੀ, ਜੋ ਇੱਛਾ ਸੋਈ ਫਲ ਪਾਵੇ ਬਿਰਤੀ ਆਸਨ ਜਾਈ ਰਹਾਓ। ਹੁਣ ਸ਼ਬਦ ਦੀ ਆਰੰਭਤਾ ਹੈ, ਸ਼ਬਦ ਦੀ ਆਰੰਭਤਾ ਹੈ ਸਤਿਗੁਰ ਪੂਰੇ ਭਾਣਾ। ਭਾਣਾ ਸ਼ਬਦ ਬਹੁਤ ਵਾਰੀ ਬੇਨਤੀ ਕੀਤੀ ਹੈ, ਇਹਨੂੰ ਸੰਧੀ ਛੇਦ ਕਰੋਗੇ ਇਹਦੇ ਅਰਥ ਬਣ ਜਾਣਗੇ ਭਾ ਜਾਣਾ, ਇਹਨੂੰ ਕੋਂਬੀਨੇਟ ਕਰ ਦਿਓ ਸ਼ਬਦ ਬਣ ਗਿਆ ਭਾਣਾ। ਫਿਰ ਸ ਬੇਨਤੀ ਕਰਦੇ ਹਾਂ, ਭੱਬੇ ਕੰਨਾ ਭਾ ਜਾਣਾ ਚੰਗਾ ਲੱਗਣਾ। ਹੁਕਮ ਭਾਣਾ ਨਹੀਂ ਹੁੰਦਾ, ਹੁਕਮ ਇੱਕ ਡਿਫਰੈਂਟ ਵਰਡ ਹੈ, ਵੱਖਰਾ ਸ਼ਬਦ ਹੈ, ਭਾਣਾ ਇੱਕ ਵੱਖਰਾ ਸ਼ਬਦ ਹੈ। ਹੁਕਮ ਰੱਬ ਦਾ ਵਰਤਦਾ ਹੈ, ਧਿਆਨ ਦਿਓ, ਭਾਣਾ ਸਾਰੇ ਨਹੀਂ ਮੰਨਦੇ, ਹੁਕਮ ਤਾਂ ਮੰਨਣਾ ਪੈਂਦਾ। ਹੁਣ ਜੰਮਣ ਮਰਨਾ ਹੁਕਮ ਹੈ, ਮੰਨਣਾ ਪੈਂਦਾ ਨਾ। ਕੋਈ ਬੰਦਾ ਬਾਦਸ਼ਾਹ ਹੋਵੇ ਉਹ ਕਹੇ ਮੈਂ ਨਹੀਂ ਮੰਨਦਾ ਜੀ, ਮੰਨਣਾ ਪਊ, ਮਰਨਾ ਪਊ। ਜਨਮ ਨਹੀਂ ਵੀ ਕਿਸੇ ਦਾ ਜੀ ਕਰਦਾ, ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ 'ਚ ਬਚਨ ਕਹਿ ਕਹਿਣ ਲੱਗੇ ਰੱਬ ਨੇ ਮੈਨੂੰ ਹੁਕਮ ਕੀਤਾ ਅਤੇ ਮੈਨੂੰ ਵੀ ਆਉਣਾ ਪਿਆ, ਨਹੀਂ ਤਾਂ ਚਿੱਤ ਨਾ ਪਇਓ ਅਮਰੋ ਆਵਣ ਕੋ, ਚੁਭੀ ਰਹੀ ਸੁਰਤ ਪ੍ਰਭ ਚਰਨਣ ਮੈਂ। ਪਰ ਹੁਕਮ ਸੀ, ਆਉਣਾ ਪਿਆ ਨਾ। ਜੰਮਣ ਮਰਨਾ ਹੁਕਮ ਹੈ, ਪਰ ਭਾਣਾ ਹੈ ਨਾ ਜਿਹੜਾ, ਇਹਨੂੰ ਕੋਈ ਮੰਨਦਾ ਹੈ, ਰੱਬ ਦਾ ਭਾਣਾ, ਭਾਣਾ ਆਵੇ ਜਾਏ ਉਹਨੂੰ ਚੰਗਾ ਲੱਗਦਾ, ਉਹ ਭੇਜਦਾ, ਚੰਗਾ ਲੱਗਦਾ ਬੁਲਾਉਂਦਾ, ਸਤਿਗੁਰ ਪੂਰੇ ਭਾਣਾ, ਭਾਣਾ ਸ਼ਬਦ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਹੁਕਮ ਨੂੰ ਰੋ ਕੇ ਮੰਨਦੇ ਹਾਂ, ਭਾਣਾ ਨਹੀਂ ਮੰਨਦੇ। ਇੱਥੇ ਮਹਾਰਾਜ ਨੇ ਜਿਹੜਾ ਅੱਜ ਦਾ ਪ੍ਰਕਰਨ ਹੈ ਸਤਿਗੁਰ ਪੂਰੇ ਭਾਣਾ, ਮਹਾਰਾਜ ਕਹਿੰਦੇ ਸਤਿਗੁਰੂ ਪੂਰੇ ਨੂੰ ਜਦੋਂ ਚੰਗਾ ਲੱਗਦਾ, ਸਤਿਗੁਰੂ ਪੂਰੇ ਨੂੰ ਜਦੋਂ ਭਾਉਂਦਾ, ਫਿਰ ਕੀ ਬਖਸ਼ਿਸ਼ ਵਰਤਦੀ ਹੈ, ਕੀ ਕਿਰਪਾ ਹੁੰਦੀ ਹੈ ਜੀ।
ਤਾਂ ਜਪਿਆ ਨਾਮ ਰਮਾਣਾ।
ਸ਼ਬਦਾਂ ਨੂੰ ਬਹੁਤ ਧਿਆਨ ਦੇ ਕੇ ਸੁਣਦੇ ਜਾਇਓ ਜੀ। ਜਿਸ ਦਿਨ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਨਾ, ਉਹਦੇ ਗੁਆਂਢੀਆਂ ਵੱਲੀ ਨਾ ਵੇਖਿਓ ਵੀ ਮੈਂ ਪੜ੍ਹ ਲਿਆ, ਗੁਆਂਢੀਆਂ ਨੇ ਪੜ੍ਹਿਆ ਨਹੀਂ, ਇਹ ਤੋਂ ਖਤਰਨਾਕ ਕੰਮ ਕੋਈ ਨਹੀਂ ਹੋਣਾ, ਬਹੁਤ ਖਤਰਨਾਕ ਹੈ। ਉਹਦੇ ਨਾ ਸੋਚਿਓ ਵੀ ਮੈਂ ਪੜ੍ਹਿਆ। ਵੈਸੇ ਤਾਂ ਦਾਸ ਹਰ ਜਗ੍ਹਾ ਬੇਨਤੀ ਕਰ ਰਿਹਾ, ਆਪਣੇ ਲਈ ਵੀ ਬੇਨਤੀ ਕਰਨਾ, ਤੁਸੀਂ ਵੀ ਸਾਡੇ ਲਈ ਕਰਿਆ ਕਰੋ, ਕੋਈ ਖੇਡ ਬਣ ਜਾਏ। ਉਹ ਇਹ ਬੇਨਤੀ ਹੈ ਵੀ ਜਦੋਂ ਗੁਰੂ ਦੀ ਹਜ਼ੂਰੀ 'ਚ ਵੀ ਬੈਠੀਏ ਨਾ, ਉਦੋਂ ਕਦੇ ਸੋਚ ਕੇ ਨਾ ਬੈਠਿਓ ਕਦੇ ਵੀ ਵੀ ਮੈਂ ਬਾਣੀ ਪੜ੍ਹਨ ਲੱਗਾ। ਅਸੀਂ ਅਕਸਰ ਇੱਦਾਂ ਹੀ ਸੋਚਦੇ, ਘਰਦਿਆਂ ਨੂੰ ਕਹਿੰਦੇ ਮੈਂ ਬਾਣੀ ਪੜ੍ਹ ਲਾਂ, ਮੈਂ ਪਾਠ ਕਰ ਲਵਾਂ, ਜਿਹੜੇ ਪਾਠ ਨਾਲ ਮੈਂ ਜੁੜੀ ਹੋਈ ਉਹ ਪਾਠ ਨਹੀਂ ਹੋਏਗਾ, ਜਿਹੜੇ ਸਿਮਰ ਨਾਲ ਮੈਂ ਜੁੜਿਆ ਉਹ ਸਿਮਰ ਨਹੀਂ ਹੋਏਗਾ। ਉਦੋਂ ਇੱਕ ਫਿਰ ਆਪਾਂ ਕਹਾਂਗੇ, ਕਹਾਂਗੇ ਕੀ ਇਸ, ਕਿਉਂਕਿ ਦੂਸਰਾ ਪਾਸਾ ਵੀ ਤਾਂ ਚਾਹੀਦਾ ਨਾ ਦੱਸਣਾ। ਤਾਂ ਜਪਿਆ ਨਾਮ ਰਮਾਣ, ਰਮੇ ਹੋਏ ਰਾਮ ਦਾ, ਪਰਮਾਤਮਾ ਦਾ ਨਾਮ ਉਦਾਂ ਜਪਿਆ ਜਾਂਦਾ ਜਿਹਦੇ ਸਤਿਗੁਰੂ ਨੂੰ ਚੰਗਾ ਲੱਗਦਾ। ਬੇਨਤੀ ਇਹ ਕਰਨੀ ਚਾਹੁੰਦਾ, ਫਿਰ ਕਹੀਏ ਕੀ ਅਸੀਂ, ਅਸੀਂ ਅਰਦਾਸ ਇਹ ਕਰੀਏ ਸੱਚੇ ਪਾਤਸ਼ਾਹ, ਕਿੰਨੇ ਲੋਕ ਹਸਪਤਾਲ ਦੁਖੀ ਹੋਈ ਜਾਂਦੇ ਆ, ਕਿੰਨੇ ਭੁੱਖ ਨਾਲ ਦੁਖੀ ਹੈ, ਕਿੰਨੇ ਕਿਸੇ ਕਲ ਕਲੇਸ਼ ਕਰਕੇ ਦੁਖੀ ਹੈ, ਤੂੰ ਕਿੱਡੀ ਕਿਰਪਾ ਕਰਨ ਲੱਗਾ, ਤੂੰ ਆਪਣੇ ਕੋਲ ਬਿਠਾ ਕੇ ਮੈਨੂੰ ਆਪਣੀ ਬਾਣੀ ਸੁਣਾਉਣ ਲੱਗਾ। ਫਰਕ ਹੋਇਆ ਨਾ ਚੀਜ਼ ਵਿੱਚ, ਸਮਾਂ ਤਾਂ ਉਹ ਹੀ ਸਪੈਂਡ ਹੋਣਾ, ਪੜ੍ਹਨ ਉੱਦਾਂ ਹੀ ਬੈਠਣਾ, ਪਾਠ ਉੱਦਾਂ ਹੀ ਕਰਨਾ, ਇੱਕ ਭਾਵਨਾ ਬਦਲਣੀ ਹੈ ਵੀ ਮੈਂ ਕਿੱਥੇ ਪੜ੍ਹਨ ਜੋਗਾ, ਦੁਨੀਆ ਸਾਰੀ ਤੁਰੀ ਫਿਰਦੀ ਹੈ, ਤੂੰ ਕਿਰਪਾ ਕੀਤੀ ਹੈ, ਜਪਜੀ ਸਾਹਿਬ ਮੇਰੇ ਹਿਰਦੇ 'ਚ ਦਿੱਤਾ ਹੈ, ਘੱਟੋ ਘੱਟ ਰਸਨਾ ਨੂੰ ਤਾਂ ਜਪਜੀ ਸਾਹਿਬ ਦਿੱਤਾ ਹੈ ਨਾ। ਲੋਕ ਕਿੰਨੇ ਦੁਖੀ ਨੇ, ਕਿਹਦਾ ਦਿਲ ਨਹੀਂ ਕਰਦਾ ਜੀ ਦੁਨੀਆ 'ਚ ਸੁਖੀ ਹੋਵਾਂ, ਪਰ ਨਹੀਂ ਖੇਡ ਬਣੀ, ਜਿਹਦੇ ਸਤਿਗੁਰੂ ਨੂੰ ਚੰਗਾ ਲੱਗਾ ਉਹਦੇ ਹੀ ਕਿਸੇ ਨੇ ਜਪਿਆ ਹੈ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਜਪਿਆ ਨਾਮ ਰਮਾਣਾ, ਜਿਹਦੇ ਸਤਿਗੁਰੂ ਨੂੰ ਪਾਇਆ। ਇਸ ਲਈ ਫਿਰ ਕਰਨਾ ਕੀ ਚਾਹੀਦਾ, ਫਿਰ ਸੁਣਿਓ, ਕਰਨਾ ਇਹ ਚਾਹੀਦਾ ਜੀ, ਨਹੀਂ ਵੀ ਜਪਿਆ ਜਾ ਰਿਹਾ ਨਾ, ਸੁਣਿਓ ਧਿਆਨ ਨਾਲ, ਨਿਰਾਸ਼ ਨਹੀਂ ਹੋਣਾ, ਗੁਰੂ ਅੱਗੇ ਬੇਨਤੀ ਕਰਦੇ ਰਹਿਣਾ, ਸਤਿਗੁਰੂ ਇਹ ਦਾਤ ਝੋਲੀ ਪਾਓ। ਇੱਕ ਬੱਚਾ ਸਕੂਲ ਜਾਂਦਾ ਵੀ ਫੇਲ ਹੋ ਜਾਂਦਾ, ਕੀ ਉਹਦੇ ਮਾਪੇ ਨੂੰ ਹਟਾ ਲੈਂਦੇ ਨੇ? ਨਹੀਂ ਨਹੀਂ, ਉਹ ਕਹਿੰਦੇ ਫਿਰ ਕੀ ਹੋਇਆ, ਫੇਲ ਹੋ ਗਿਆ। ਤਾਂ ਫੇਲ ਵੀ ਹੁੰਦੇ ਆ, ਪਾਸ ਵੀ ਹੁੰਦੇ, ਤੂੰ ਅਗਲੀ ਵਾਰੀ ਪਾਸ ਵੀ ਹੋ ਸਕਦਾ, ਤੂੰ ਫਿਰ ਲੱਗ। ਅਤੇ ਗੁਰੂ ਅੱਗੇ ਬੇਨਤੀ ਕਰੀਏ, ਹੋਏਗੀ ਉਹਨੂੰ ਪਾਵਾਂਗੇ ਤਾਂ ਮਾਲਕ ਦਾ ਨਾਮ ਜਪਣਾ ਕਰਾਂਗੇ।
ਗੋਬਿੰਦ ਕਿਰਪਾ ਧਾਰੀ।
ਗੋ ਦਾ ਅਰਥ ਹੁੰਦਾ ਧਰਤੀ, ਬਿੰਦ ਦਾ ਅਰਥ ਹੁੰਦਾ ਜਿਸ ਤੋਂ ਅਸੀਂ ਉਪਜਦੇ ਹਾਂ, ਬਸ ਇੰਨਾ ਹੀ ਸਮਝਿਓ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਸਪਰਮ ਜਿਸ ਤੋਂ ਪੈਦਾ ਹੁੰਦੇ ਅਸੀਂ। ਮਾਲਕ ਪਰਮਾਤਮਾ ਸਾਰਿਆਂ ਨੂੰ ਪੈਦਾ ਕਰਨ ਵਾਲਾ, ਤਾਂ ਉਹਦਾ ਇੱਕ ਨਾਮ ਹੈ ਗੋਬਿੰਦ। ਸਾਰੀ ਧਰਤੀ, ਸਾਰਾ ਬ੍ਰਹਿਮੰਡ ਉਹ ਤੋਂ ਪੈਦਾ ਹੋਇਆ। ਉਹ ਜਦੋਂ ਕਿਰਪਾ ਧਾਰਦਾ ਹੈ, ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜੀ,
ਪ੍ਰਭ ਰਾਖੀ ਪੈਜ ਹਮਾਰੀ,
ਉਹ ਫਿਰ ਪੈਜ ਰੱਖਦਾ ਹੈ। ਪੈਜ ਰੱਖਣ ਦੀ ਨਿਸ਼ਾਨੀ ਕੀ ਹੈ? ਉਹ ਗੁਰੂ ਮਿਲਾਉਂਦਾ ਹੈ। ਹੁਣ ਥੋੜ੍ਹੀ ਜਿਹੀ ਬੇਨਤੀ ਹੈ, ਇਹ ਇੱਕ ਰਸਤਾ ਹੈ ਧਰਮ ਦਾ। ਵੈਸੇ ਤਾਂ ਦਾਸ ਬਹੁਤ ਵਾਰ ਬੇਨਤੀ ਕਰਦਾ ਹੈ ਵੀ ਧਰਮ ਦੇ ਰਾਹ 'ਤੇ ਚੱਲਣਾ ਅਤੇ ਗੁਰੂ ਦੇ ਕੋਲੋਂ ਸਿੱਖਿਆ ਲਓ। ਦੋ ਚੀਜ਼ਾਂ ਨੇ ਜੀ ਧਰਮ ਵਿੱਚ, ਸਿੱਖੀ ਨੇ ਉਹਨੂੰ ਸਾਕਸ਼ਾਤ ਕਰਕੇ ਵਿਖਾਇਆ। ਕਿਹੜੇ ਦੋ ਸ਼ਬਦ ਨੇ ਬਹੁਤ ਧਿਆਨ ਨਾਲ ਸੁਣਨਾ। ਇੱਕ ਸ਼ਬਦ ਹੈ ਸਿੱਖਿਆ। ਆਪ ਜੀ ਬਚਨ ਪੜ੍ਹਦੇ ਹੋ ਨਾ, ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖਿਆ। ਦੂਜਾ ਸ਼ਬਦ ਹੈ ਪ੍ਰੀਖਿਆ। ਕਿਸੇ ਨੂੰ ਸਿੱਖਿਆ ਦੇਣ ਤੋਂ ਬਿਨਾਂ ਤੁਸੀਂ ਕਿਸੇ ਦੀ ਪ੍ਰੀਖਿਆ ਲਓ, ਇਹ ਧਰਮ ਬਿਲਕੁਲ ਇਜਾਜ਼ਤ ਨਹੀਂ ਦਿੰਦਾ। ਕਈ ਵਾਰੀ ਆਪਾਂ ਵੇਖਦੇ ਤੁਸੀਂ ਕਿਸੇ ਬੰਦੇ ਨੂੰ ਸਿਖਾਇਆ ਨਹੀਂ ਹੁੰਦਾ ਕੁਝ, ਤੁਸੀਂ ਉਹਦੀ ਪ੍ਰੀਖਿਆ ਲਓ, ਤੁਸੀਂ ਇਹ ਗਲਤ ਕਰ ਰਹੇ ਹੋ। ਹਾਂ, ਕਿਸੇ ਨੂੰ ਸਿੱਖਿਆ ਦੇ ਕੇ ਪ੍ਰੀਖਿਆ ਲਈ ਜਾਂਦੀ। ਸਿੱਖਿਆ ਤਾਂ ਮਾਸਟਰ ਸਕੂਲਾਂ 'ਚ ਕਾਲਜਾਂ 'ਚ ਸਾਲ ਭਰ ਦਿੰਦੇ ਨੇ, ਪ੍ਰੀਖਿਆ ਤਾਂ ਸਾਲ ਭਰ ਨਹੀਂ ਹੁੰਦੀ। ਪ੍ਰੀਖਿਆ ਤਾਂ ਦੋ ਜਾਂ ਚਾਰ ਦਿਨ ਹੁੰਦੀ ਉਹਦੀ। ਪੰਜ ਸਿਲੇਬਸ, ਪੰਜ ਸਬਜੈਕਟ ਪੜ੍ਹਾਏ ਨੇ ਅਤੇ ਪੰਜ ਦਿਨ 'ਚ ਜਾਂ ਸੱਤਾਂ ਦਿਨਾਂ 'ਚ ਪ੍ਰੀਖਿਆ ਖਤਮ। ਪੜ੍ਹਾਇਆ ਗਿਆ 365 ਦਿਨਾਂ 'ਚੋਂ ਘੱਟੋ ਘੱਟ 265 ਜਾਂ 250 ਜਾਂ 200 ਦਿਨ। ਗੁਰੂ ਨੇ ਵੀ ਇਹ ਕੀਤਾ, ਗੁਰੂ ਨੇ ਇਹ ਰਸਤਾ ਦਿੱਤਾ ਦੁਨੀਆ ਨੂੰ। ਪਹਿਲੇ ਰੂਪ ਅੰਦਰ ਸਿੱਖਾਂ ਨੂੰ ਸਿੱਖਿਆ ਦਿੱਤੀ, ਸਮਝਣਾ ਜੀ। ਪਰ ਜਦੋਂ ਪ੍ਰੀਖਿਆ ਲਈ ਨਾ, ਅਤੇ ਮਹਾਰਾਜ ਨੇ ਸਿੱਖਾਂ ਦੀ ਪ੍ਰੀਖਿਆ ਲਈ ਅਤੇ ਇੱਕ ਸਿੱਖ ਪਾਸ ਹੋਏ, ਉਹ ਸਿੱਖ ਨਹੀਂ ਰਹੇ, ਉਹ ਬਾਬਾ ਲਹਿਣਾ ਧੰਨ ਗੁਰੂ ਅੰਗਦ ਦੇਵ ਸਾਹਿਬ ਹੋ ਗਏ। ਕਿਉਂ? ਕਿਉਂਕਿ ਮਾਸਟਰ ਪੜ੍ਹਾਉਂਦਾ ਹੈ, ਸਿੱਖਿਆ ਦਿੰਦਾ ਹੈ, ਅਤੇ ਪ੍ਰੀਖਿਆ ਦੇਣ ਵਾਲਾ ਖੁਦ ਇੱਕ ਦਿਨ ਮਾਸਟਰ ਲੱਗ ਜਾਂਦਾ, ਉਹ ਪ੍ਰੀਖਿਆ ਦੇਣ ਵਾਲਾ ਨਹੀਂ ਰਹਿ ਜਾਂਦਾ, ਉਹ ਵੀ ਲੈਣ ਵਾਲਾ ਬਣ ਜਾਂਦਾ। ਟੀਚਰ ਵੀ ਤਾਂ ਇੱਕ ਦਿਨ ਵਿਦਿਆਰਥੀ ਸੀ ਨਾ, ਪਰ ਸਮਾਂ ਚੱਲਦਾ ਗਿਆ। ਆ ਸਮਾਂ ਆ ਗਿਆ ਕਲਗੀਧਰ ਪਾਤਸ਼ਾਹ ਦਾ। ਮਹਾਰਾਜ ਕਹਿੰਦੇ ਦੁਨੀਆ ਨੂੰ ਸ਼ੱਕ ਨਾ ਰਹਿ। ਅੱਗੇ ਤਾਂ ਤੁਰਦਿਆਂ ਫਿਰਦਿਆਂ ਪ੍ਰੀਖਿਆ ਲਈ ਜਾਂਦੀ ਸੀ ਸੇਵਾ 'ਚੋਂ, ਜਿਹੜੀ 1699 ਦੀ ਪ੍ਰੀਖਿਆ ਨਾ, ਉਹ ਸਾਰੇ ਇਕੱਠ 'ਚ ਸਟੇਜ 'ਤੇ ਖੜ੍ਹ ਕੇ ਲਈ ਗਏ ਵੀ ਕਿਸੇ ਨੂੰ ਸ਼ੱਕ ਨਾ ਰਹਿ। ਵੇਖੋ, ਜਿਹਨੂੰ ਅੱਜ ਕਹਿੰਦੇ ਨਾ ਵੀ ਪ੍ਰੀਖਿਆ 'ਚ ਪਾਰਦਰਸ਼ਤਾ ਹੋਣੀ ਚਾਹੀਦੀ, ਸਿੱਖੀ ਵਰਗਾ ਧਰਮ, ਸਿੱਖੀ ਵਰਗੀ ਸੋਸ਼ਲਤਾ, ਸਿੱਖੀ ਵਰਗੀਆਂ ਕਦਰਾਂ ਕੀਮਤਾਂ ਕਿੱਥੇ ਲੱਭਣਗੀਆਂ? ਮਹਾਰਾਜ ਨੇ ਸਟੇਜ 'ਤੇ ਪ੍ਰੀਖਿਆ ਲਈ। ਕਿਉਂ? ਕਿਉਂਕਿ ਸਿਆਣੇ ਟੀਚਰ ਨੂੰ ਮਾਣ ਹੁੰਦਾ ਵੀ ਮੈਂ ਆਪਣੇ ਵਿਦਿਆਰਥੀ ਪੜ੍ਹਾਏ ਹੈ। ਪੂਰੇ ਸਤਿਗੁਰੂ ਨੂੰ ਪਤਾ ਹੈ ਕਿ ਜੇ ਸਿੱਖਾਂ ਨੂੰ ਪੜ੍ਹਾਇਆ, ਸਿੱਖਿਆ ਦਿੱਤੀ ਹੈ, ਅਤੇ ਪ੍ਰੀਖਿਆ 'ਚੋਂ ਵੀ ਪਾਸ ਹੋਣਗੇ ਤਾਂ ਹੋਏ। ਇਹ ਬੇਨਤੀ ਤਾਂ ਹੈ ਵੀ ਜਦੋਂ ਗੋਬਿੰਦ ਕਿਰਪਾ ਧਾਰਦਾ ਨਾ, ਮਾਲਕ ਜੀ ਬਖਸ਼ਿਸ਼ ਕਰਦੇ, ਪੈਸ ਸਵਾਰਦੇ ਹੈ, ਉਦੋਂ ਗੁਰੂ ਨਾਲ ਮਿਲਾਉਂਦੇ ਹੈ। ਪਹਿਲਾਂ ਜਿਹਨੂੰ ਪਰਮਾਤਮਾ ਨੇ ਮਿਲਣਾ ਹੁੰਦਾ ਨਾ, ਧਿਆਨ ਨਾਲ ਸੁਣਿਓ, ਉਹਨੂੰ ਉਹ ਗੁਰੂ ਮਿਲਾਉਂਦਾ, ਪੂਰਾ ਗੁਰੂ। ਹੁਣ ਥੋੜ੍ਹੀ ਜਿਹੀ ਬੇਨਤੀ ਨਾਲ ਕਰਨੀ ਹੈ, ਫਿਰ ਪੂਰੇ ਗੁਰੂ ਦੀ ਨਿਸ਼ਾਨੀ ਕੀ ਹੈ? ਸਮਾਂ ਤਾਂ ਬੜਾ ਸੀਮਤ ਹੁੰਦਾ, ਪਰ ਸਮਝਿਓ, ਜੇ ਤੁਸੀਂ ਇਹ ਸਿੱਖਣਾ ਨਾ ਵੀ ਪੂਰੇ ਗੁਰੂ ਦੀ ਨਿਸ਼ਾਨੀ ਕੀ ਹੈ, ਸਤਿਗੁਰੂ ਕੀ ਕਰਦਾ ਅਤੇ ਸਿੱਖ ਨੂੰ ਕੀ ਕਰਨਾ ਚਾਹੀਦਾ, ਇਹਦੇ ਲਈ ਸੁਖਮਨੀ ਸਾਹਿਬ 'ਚੋਂ ਇੱਕ ਸਲੋਕ ਅਤੇ ਸਲੋਕ ਨਾਲ ਜੁੜਦੀਆਂ ਅਸ਼ਟਪਦੀ 'ਚੋਂ ਦੋ ਪਦੇ ਪੜ੍ਹਿਓ, ਤੁਸੀਂ ਜ਼ਰੂਰ ਆਪ ਪੜ੍ਹਿਓ ਧਿਆਨ ਨਾਲ। ਪਹਿਲਾਂ ਸਤਿਗੁਰੂ ਦੀ ਨਿਸ਼ਾਨੀ ਹੈ, ਸੱਤ ਪੁਰਖ ਜਨ ਜਾਣੇ ਆ। ਦਾਸ ਕਈ ਵਾਰੀ ਬੇਨਤੀ ਕਰਦਾ ਫਿਰ ਵੀ ਜਦੋਂ ਬਾਣੀ ਪੜ੍ਹਨ ਬਹਿ ਜਾਓ, ਚਲੋ ਆਪਾਂ ਗੱਲ ਨਾਲ ਕੀਤੀ ਸੀ, ਅਰਦਾਸ ਕਰ ਲਈ, ਬਾਣੀ ਪੜ੍ਹਨ ਬਹਿ ਗਏ ਨਾ, ਉਦੋਂ ਨਾ ਜੀ ਯਤਨ ਕਰਨਾ ਹੈ, ਕਦੇ ਫਿਰ ਨਹੀਂ ਸੋਚਣਾ ਵੀ ਮੈਂ ਪੜ੍ਹ ਰਿਹਾ। ਉਦੋਂ ਤੁਸੀਂ ਇਹ ਭਾਵਨਾ ਰੱਖਣੀ, ਸਤਿਗੁਰੂ ਮੈਨੂੰ ਸੁਣਾ ਰਹੇ ਹੈ, ਮੈਂ ਥੋੜ੍ਹੀ ਪੜ੍ਹ ਰਿਹਾ। ਜਦੋਂ ਅਸੀਂ ਮੈਂ ਦੀ ਭਾਵਨਾ 'ਚੋਂ ਗੁਆਚ ਜਾਵਾਂਗੇ ਨਾ, ਅਤੇ ਕਦੇ ਮਹਿਸੂਸ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਮੈਨੂੰ ਸਿਖਾ ਰਹੇ, ਸੁਣਾ ਰਹੇ। ਅਸੀਂ ਤਾਂ ਅਜੇ ਤੱਕ ਕਹੀਏ ਮੈਂ ਸਿੱਖ ਰਿਹਾ, ਜਿਹਦੇ ਮੈਂ ਉਹ ਵੀ ਸਿੱਖਿਆ ਵੀ ਨਹੀਂ ਜਾਣਾ। ਸੱਚਾਈ ਹੈ, ਗੁਰੂ ਸਿਖਾਏਗਾ, ਗੁਰੂ ਪੜ੍ਹਾਉਂਦਾ ਹੈ। ਗੁਰੂ ਦੇ ਚਾਰ ਕਾਰਜ ਨੇ ਅਸ਼ਟਪਦੀ ਦੇ ਪਹਿਲੇ ਪਦੇ 'ਚ, ਸਮਾਂ ਨਹੀਂ ਇਤਨਾ। ਪਹਿਲਾ ਕਾਰਜ ਹੈ ਗੁਰੂ ਸਮਝਾਉਂਦੇ ਨੇ, ਸਮਝਾ ਕੇ ਗੁਰੂ ਸਮਝਾਉਂਦਾ, ਫਿਰ ਸਤਿਗੁਰੂ ਬਚਾਉਂਦਾ, ਫਿਰ ਸਤਿਗੁਰੂ ਪਹੁੰਚਾਉਂਦਾ, ਪਹੁੰਚਣਾ ਪਹੁੰਚਾਉਣਾ, ਫਿਰ ਸਤਿਗੁਰੂ ਮਿਲਾਉਂਦਾ। ਇਹ ਗੁਰੂ ਦਾ ਕਾਰਜ ਹੈ। ਇਹਨੂੰ ਮਹਾਰਾਜ ਨੇ ਬਚਨ ਕਹੇ ਹੈ, ਪ੍ਰਭ ਰਾਖੀ ਪੈਜ ਹਮਾਰੀ। ਉਹਨੇ ਕਿਰਪਾ ਕੀਤੀ, ਗੁਰੂ ਨਾਲ ਮਿਲਾਇਆ ਅਤੇ ਸਤਿਗੁਰੂ ਨੇ ਭਾਣਾ ਪਾਇਆ ਅਤੇ ਅਸੀਂ ਨਾਮ ਨਾਲ ਜੁੜ ਜਾਵਾਂਗੇ। ਹੁਣ ਸੁਣਿਓ ਬਿਲਕੁਲ ਸੰਖੇਪ ਸ਼ਬਦਾਂ 'ਚ, ਸਤਿਗੁਰੂ ਸੱਚੇ ਪਾਤਸ਼ਾਹ ਦਾ ਕਾਰਜ ਕੀ? ਸੱਤ ਪੁਰਖ ਜਨ ਜਾਣੇ ਆ, ਸਤਿਗੁਰ ਤਿਸਕਾ ਨਾਉ ਤਿਸਕ ਹੈ, ਸੰਗ ਸਿੱਖ ਉੱਧਰ ਹੈ, ਨਾਨਕ ਹਰ ਗੁਣ ਗਾਓ। ਇਹ ਪਹਿਲਾਂ ਸਲੋਕ ਦੇ ਤਾ ਕਾਵਿ ਰੂਪ 'ਚ, ਫਿਰ ਸ਼ੁਰੂ ਹੋ ਗਈ ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸਤਿਗੁਰੂ ਸਿੱਖ ਨੂੰ ਸਮਝਾਉਂਦਾ ਅਤੇ ਪਾਲਦਾ ਹੈ। ਪ੍ਰਤਪਾਲਣਾ ਕਰਦਾ। ਮਾਂ ਕੀ ਕਰਦੀ ਹੈ? ਪ੍ਰਤਪਾਲਣਾ ਕਰਦੀ ਨਾ। ਮਾਂ ਬੱਚੇ ਨੂੰ ਪਹਿਲਾਂ ਉਦਰ 'ਚ ਪ੍ਰਤਪਾਲਣਾ ਕਰਦੀ। ਮਾਂ ਦੀ ਖੁਰਾਕ ਹੀ ਬੱਚੇ ਦੀ ਖੁਰਾਕ ਹੈ, ਮਾਂ ਦੇ ਸਾਹ ਹੀ ਬੱਚੇ ਦੇ ਸਾਹ ਹੈ, ਇੱਦਾਂ ਹੀ ਹੁੰਦਾ ਨਾ ਜੀ। ਅਤੇ ਜਦੋਂ ਸਿੱਖ ਗੁਰੂ ਨਾਲ ਜੁੜ ਜਾਂਦਾ ਨਾ ਜੀ, ਸਤਿਗੁਰ ਪੂਰੇ ਭਾਣਾ ਸ਼ਬਦ ਦੀ ਪਹਿਲੀ ਪੰਕਤੀ ਨੂੰ ਨਾਲ ਜੋੜਿਓ, ਕਿਉਂਕਿ ਪੂਰੇ ਬੰਦ ਦਾ ਪਾਠ ਹੈ ਜਿਹੜੇ ਅੰਮ੍ਰਿਤ ਵਚਨ ਤੱਕ ਆਏ, ਪ੍ਰਭ ਰਾਖੀ ਪੈਜ ਹਮਾਰੀ। ਸਤਿਗੁਰੂ ਉਸੇ ਤਰੀਕੇ ਨਾਲ ਸਤਿਗੁਰ ਸਿੱਖ ਕੀ ਕਰੇ, ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ। ਸਤਿਗੁਰੂ ਇੱਦਾਂ ਪ੍ਰਤਪਾਲਣਾ ਕਰਦੇ ਜਿਵੇਂ ਮਾਂ ਕਰਦੀ। ਅਤੇ ਫਿਰ ਜਦੋਂ ਸਤਿਗੁਰੂ ਸਮਝਾਉਂਦੇ ਨੇ ਨਾ, ਸਤਿਗੁਰੂ ਸਮਝਾਈ, ਹੁਣ ਗੁਰੂ ਦਾ ਕਾਰਜ ਹੈ, ਗੁਰੂ ਸਮਝਾਉਂਦਾ ਹੈ, ਸਿੱਖ ਦਾ ਕਾਰਜ ਵੀ ਨਾਲ ਬੇਨਤੀ ਕਰਦੇ ਹਾਂ, ਸਮਾਂ ਇਤਨਾ। ਸਿੱਖ ਕੀ ਕਰਦਾ? ਸਿੱਖ ਭੁੱਲਦਾ, ਹਮ ਖਿਣ ਖਿਣ ਭੁੱਲਣਹਾਰ। ਅਸੀਂ ਵਾਰ ਵਾਰ ਕਹਿੰਦੇ ਹਾਂ ਅਵਗੁਣ ਭਰੇ, ਏਕ ਗੁਣ ਨਾਹੀਂ, ਇੱਕ ਵੀ ਗੁਣ ਨਹੀਂ ਸਾਡੇ 'ਚ, ਕੋਈ ਗੁਣ ਨਹੀਂ, ਅਸੀਂ ਭੁੱਲਦੇ ਹਾਂ ਨਾ। ਸੁੱਤ ਖਿਣ ਖਿਣ ਭੁੱਲਣਹਾਰ, ਅਸੀਂ ਖੱਤੇ ਬਹੁਤ ਕਮਾਉਂਦੇ, ਕਿਸ਼ਾਂਤ ਨਾ ਪਾਰਾਵਾਰ, ਜਿੰਨੇ ਮਰਜ਼ੀ ਪ੍ਰਮਾਣ ਪੜ੍ਹ ਲਓ। ਗੁਰੂ ਸਮਝਾਉਂਦਾ, ਸਿੱਖ ਭੁੱਲਦਾ, ਭੁੱਲੇ ਸਿੱਖ ਗੁਰੂ ਸਮਝਾਏ, ਇਹ ਗੁਰੂ ਦਾ ਪਹਿਲਾ ਕਾਰਜ ਹੈ। ਉਜੜ ਜਾਂਦੇ ਮਾਰਗ ਪਾਏ, ਅਤੇ ਜਦੋਂ ਗੁਰੂ ਸਮਝਾ ਦਿੰਦਾ ਨਾ, ਜਿਹੜਾ ਸਿੱਖ ਸਮਝਣ ਲੱਗ ਪੈਂਦਾ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ। ਗੁਰੂ ਪ੍ਰਤਪਾਲਣਾ ਕਰ ਰਿਹਾ, ਧਿਆਨ ਨਾਲ ਸਮਝਿਓ ਜੀ, ਇਹ ਨਹੀਂ ਹੈ ਵੀ ਮੇਰੇ ਲਈ ਸਪੈਸ਼ਲ ਸ਼ੁਰੂ ਕੀਤੀ, ਉਹ ਤਾਂ ਕਰ ਹੀ ਰਿਹਾ ਆਲਰੇਡੀ। ਪਰ ਸਮੱਸਿਆ ਕੀ, ਅਸੀਂ ਕਈ ਵਾਰੀ ਉਹਦੇ 'ਚ ਆਉਣਾ ਨਹੀਂ ਚਾਹੁੰਦੇ। ਅਤੇ ਫਿਰ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕੋ ਗੁਰ ਸਦਾ ਦਿਆਲ। ਫਿਰ ਸਤਿਗੁਰੂ ਪ੍ਰਤਪਾਲਣਾ ਕਰਕੇ ਬਚਾਉਂਦਾ ਵੀ ਹੈ ਵਿਕਾਰਾਂ ਤੋਂ, ਅਤੇ ਜਦੋਂ ਬਚਾਉਂਦਾ ਨਾ, ਫਿਰ ਸਤਿਗੁਰੂ ਸਮਝਾ ਕੇ ਬਚਾ ਕੇ ਮਾਲਕ ਤੱਕ ਪਹੁੰਚਾਉਂਦਾ। ਅਤੇ ਜਦੋਂ ਪਹੁੰਚ ਜਾਂਦਾ ਨਾ ਸਿੱਖ, ਫਿਰ ਕੀ ਕਰਦਾ? ਪਹੁੰਚਦੇ ਕੌਣ ਨੇ? ਹੁਣ ਇਹਦੇ ਨਾਲ ਹੀ ਧਿਆਨ ਦਿਓ, ਤੁਸੀਂ ਇਸ ਪਦੇ ਦੇ ਨਾਲ ਦੂਜਾ ਪਦਾ ਜੋੜਿਓ ਅਸ਼ਟਪਦੀ ਦਾ, ਉਹ ਕੀ ਹੈ? ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਉਹ ਬਾਬੇ ਲਹਿਣੇ ਤੋਂ ਸਿੱਖੋ ਜੀਵਨ, ਇਤਿਹਾਸ ਸਿਖਾਉਂਦਾ ਕੀ ਕਰੋ ਜ਼ਿੰਦਗੀ 'ਚ, ਇੱਕ ਤਜਰਬਾ ਹੋਰ ਜ਼ਰੂਰ ਕਰਿਓ, ਇਹਨੂੰ ਐਕਸਪੈਰੀਮੈਂਟ ਕਰਿਓ, ਨਹੀਂ ਤਾਂ ਜੀਵਨ ਦੀ ਖੇਡ ਨਹੀਂ ਬਣੇਗੀ। ਕੀ ਕਰਿਓ? ਆਪਣੇ ਆਪ ਨੂੰ ਗੁਰੂ ਨੂੰ ਸੌਂਪ ਦਿਓ, ਇੱਛਾ ਉਦੋਂ ਖਤਮ ਹੋਣ ਗਈਆਂ। ਇਹ ਰਾਹੋ ਦੀ ਪੰਕਤੀ ਧਿਆਨ 'ਚ ਨਾ ਰੱਖਿਓ, ਅਸੀਂ ਆਪਣੀਆਂ ਇੱਛਾ ਪੂਰੀਆਂ ਕਰਾਉਣੀਆਂ ਚਾਹੁੰਦੇ। ਪ੍ਰੋਫੈਸਰ ਪੂਰਨ ਸਿੰਘ ਦੀ ਬੜੀ ਸੋਹਣੀ ਇੱਕ ਘਟਨਾ ਹੈ। ਕਹਿਣ ਲੱਗੇ ਬਿਮਾਰ ਹੋ ਗਏ ਅੰਤਲੇ ਟਾਈਮ, ਬੜੇ ਗੁਰਮੁਖ ਹੋ ਗਏ ਸਨ, ਆਪਾਂ ਇੱਕ ਵਾਰ ਬੇਨਤੀ ਕੀਤੀ ਸੀ ਵੀ ਸੰਨਿਆਸੀ ਬਣ 'ਚੋਂ ਵੀ ਉਲੰਘੇ, ਪਰ ਜਦੋਂ ਐਨ ਲਾਸਟ ਟਾਈਮ ਬੜੇ ਬਿਮਾਰ, ਅਤੇ ਡਾਕਟਰ ਬਲਵੀਰ ਸਿੰਘ ਹੋਏ ਨੇ, ਬੜੀਆਂ ਸੋਹਣੀਆਂ ਉਹਨਾਂ ਕਿਤਾਬਾਂ ਲਿਖੀਆਂ, ਹੁਣ ਅਸੀਂ ਪੜ੍ਹਦੇ, ਕਹਿੰਦੇ ਉਹਨਾਂ ਨੇ ਆਪਣੇ ਇੱਕ ਸੱਜਣ ਰਾਹੀਂ ਸੁਨੇਹਾ ਭਿਜਵਾਇਆ, ਉਹਨਾਂ ਨੂੰ ਧਿਆਨ ਨਾਲ ਸੁਣਿਓ, ਸਤਿਗੁਰ ਪੂਰੇ ਭਾਣ। ਕਹਿਣ ਲੱਗੇ ਪ੍ਰੋਫੈਸਰ ਸਾਹਿਬ, ਤੁਸੀਂ ਇੰਨੇ ਗੁਰਮੁਖ ਹੋ, ਇੰਨੀ ਬਾਣੀ ਪੜ੍ਹਦੇ ਹੋ, ਪੜ੍ਹਦੇ ਰਹੇ ਹੋ, ਬੜਾ ਸਰੀਰ ਨਿਰਬਲ ਹੋ ਗਿਆ, ਬੜੇ ਬਿਮਾਰ ਹੋ, ਅਤੇ ਤੁਸੀਂ ਇੱਕ ਕੰਮ ਕਰੋ ਵੀ ਤੁਸੀਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਅਰਦਾਸ ਕਰ ਲਓ, ਕਰਵਾ ਲਓ ਵੀ ਤੁਹਾਨੂੰ ਤੰਦਰੁਸਤੀ ਮਿਲੇ। ਉਹ ਸੁਨੇਹਾ ਦੇਣ ਵਾਲੇ ਬੰਦੇ ਨੇ ਸੁਨੇਹਾ ਦਿੱਤਾ, ਉਹ ਦੂਰ ਰਹਿੰਦੇ ਸਨ ਡਾਕਟਰ ਬਲਵੀਰ ਸਿੰਘ, ਜਦੋਂ ਸੁਨੇਹਾ ਦਿੱਤਾ ਨਾ, ਤਾਂ ਜਿਹੜਾ ਸੁਨੇਹਾ ਲੈ ਕੇ ਆਇਆ ਸੀ ਉਹਨੂੰ ਇਸ਼ਾਰਾ ਕੀਤਾ, ਅਤੇ ਪ੍ਰੋਫੈਸਰ ਪੂਰਨ ਸਿੰਘ ਦੇ ਕੋਲ ਮੂੰਹ ਦੇ ਕੋਲ ਉਹਨੇ ਆਪਣਾ ਕੰਨ ਕਰ ਲਿਆ। ਪ੍ਰੋਫੈਸਰ ਪੂਰਨ ਸਿੰਘ ਨੇ ਪਤਾ ਕੀ ਕਿਹਾ? ਕਹਿੰਦੇ ਅਰਦਾਸ ਤੁਸੀਂ ਕਰਿਓ, ਪਰ ਇਹ ਨਹੀਂ ਕਰਨੀ ਵੀ ਤੰਦਰੁਸਤੀ ਦਿਓ, ਨਹੀਂ ਨਹੀਂ, ਫਰਕ ਵੇਖਿਓ ਜੀ ਗੁਰਮੁਖਤਾਈ ਦਾ। ਕਹਿੰਦੇ ਹੋਰ ਕੀ ਕਰਨੀ ਹੈ? ਤੁਸੀਂ ਗੁਰੂ ਰਾਮਦਾਸ ਸਾਹਿਬ ਨੂੰ ਇਹ ਬੇਨਤੀ ਕਰਿਓ, ਮੈਨੂੰ ਭਾਣਾ ਮੰਨਣ ਦਾ ਬਾਲ ਆ ਜਾਏ, ਮੈਨੂੰ ਇਹਦੇ ਵਿੱਚ ਰਹਿਣਾ ਆ ਜਾਏ। ਫਰਕ ਹੈ ਸਿੱਖੋ? ਅਸੀਂ ਅੱਜ ਆਪਣੀ ਇੱਛਾ ਆਪਣੇ ਤਰੀਕੇ ਨਾਲ ਪੂਰੀ ਕਰਨੀ ਚਾਹੁੰਦੇ, ਗੁਰੂ ਦੀ ਇੱਛਾ ਤਾਂ ਵੇਖਦੇ ਨਹੀਂ ਅਸੀਂ, ਕੋਈ ਕਾਰਨ ਹੁੰਦਾ ਉਹਦੇ ਪਿੱਛੇ, ਪਤਾ ਮੁੜ ਕੇ ਲੱਗਦਾ। ਇਸ ਲਈ ਮਹਾਰਾਜ ਨੇ ਬਚਨ ਕਹਿ, ਕਹਿਣ ਲੱਗੇ ਫਿਰ ਜਦੋਂ ਗੁਰੂ ਕਿਰਪਾ ਕਰਦਾ ਨਾ, ਗੁਰੂ ਮਿਲਾਉਂਦਾ ਹੈ, ਗੁਰੂ ਮਿਲਾਉਣ ਪਰਮਾਤਮਾ ਦੇ ਮਿਲਾਪ ਦੀ ਨਿਸ਼ਾਨੀ ਕੀ ਹੈ? ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮਿਲ ਦਾ ਖੇਡ ਵਰਤਾਉਂਦਾ, ਫਿਰ ਹੀ ਮਾਲਕ ਕਿਰਪਾ ਕਰਦਾ, ਅਤੇ ਸਾਡੀ ਹਰੇਕ ਤਰੀਕੇ ਕਰਕੇ ਪੈਜ ਸਵਾਰੀ ਜਾਂਦੀ ਹੈ ਜੀ।
ਹਰ ਕੇ ਚਰਨ ਸਦਾ ਸੁਖਦਾਈ,
ਪਰਮਾਤਮਾ ਅਤੇ ਗੁਰੂ ਦੇ ਚਰਨ ਸਦਾ ਸੁਖਦਾਈ ਹੈ। ਕਦੇ ਸਿੱਖਾਂ ਨੇ ਕਿਹਾ ਵੀ ਹਾਏ ਸਾਨੂੰ ਦੁੱਖ, ਤੁਸੀਂ ਜਾਇਓ ਕਦੇ ਸਰਹੰਦ ਤੋਂ, ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ ਪਟਿਆਲਾ ਰੋਡ, ਅਤੇ ਤੁਸੀਂ ਵੇਖਿਓ ਸੰਗਤ ਜੀ, ਕਦੇ ਭਾਈ ਜੈ ਸਿੰਘ ਖਲਕਟ, ਇੰਨੇ ਰਮਜ ਹੈ ਕੇਵਲ ਇਤਿਹਾਸ ਦੀ, ਪੁੱਠੀ ਖੱਲ ਲੈ ਗਈ। ਕਾਰਨ ਕੀ ਸੀ ਭਲਾ? ਅੱਜ ਦੇ ਸਿੱਖ ਦਾ ਜਾਂ ਮੇਰੇ ਵਰਗੇ ਜਾਂ ਉਹ ਲੋਕ ਜਿਹੜੇ ਸਿੱਖ ਕੇਵਲ ਖਵਾ ਰਹੇ ਨੇ, ਬੇਨਤੀ ਹੈ ਪਿਆਰ ਨਾਲ ਸਾਰਿਆਂ ਨੂੰ ਗੁਰੂ ਸਮਝ ਦੇਵੇ, ਮਾਣ ਨਹੀਂ ਹੁੰਦਾ ਕਿਸੇ ਚੀਜ਼ ਦਾ, ਉਹਦੀ ਖੇਡ ਹੈ, ਦਾਤ ਹੈ ਉਹਦੀ, ਬੇਨਤੀ ਜ਼ਰੂਰ ਕਰ ਸਕਦੇ। ਦੇਖੋ ਇਹ ਗੱਲ ਕਹੀ ਅਬਦੁਲ ਸਮੁੱਦ ਖਾਂ ਸੀ ਉਦੋਂ ਉਹਨੇ ਇਹ ਗੱਲ ਕਹੀ ਵੀ ਮੇਰਾ ਜਿਹੜਾ ਆ ਆਪਾਂ ਭਾਰ ਕਹਿ ਸਕਦੇ ਪੋਟਲੀ ਨੂੰ ਚੁੱਕ ਅਤੇ ਜਾਣਾ ਕਿੱਥੋਂ ਤੱਕ ਸੀ ਉਸ ਪਿੰਡ ਤੋਂ ਪਟਿਆਲੇ ਤੱਕ ਉਹ ਨਹੀਂ ਸੀ ਚੁੱਕਿਆ ਕਹਿਣ ਲੱਗੇ ਇਹਦੇ 'ਚ ਹੈ ਕਿ ਉਹ ਕਹਿਣ ਲੱਗੇ ਇਹਦੇ 'ਚ ਮੇਰਾ ਹੁੱਕਾ ਹੈ ਜਿਉਂ ਦੇ ਅਹਿਲਕਾਰ ਨੇ ਕਿਹਾ ਜੋ ਬਾਦਸ਼ਾਹ ਦਾ ਹੁੱਕਾ ਹੈ ਜਿਹਦੇ 'ਚੋਂ ਤੰਬਾਕੂ ਪੀਂਦਾ ਸੀ ਸਿੱਖ ਕਹਿੰਦਾ ਮੈਂ ਤਾਂ ਨਹੀਂ ਚੁੱਕਦਾ ਕਹਿਣ ਲੱਗੇ ਕਿਉਂ ਨਹੀਂ ਚੁੱਕਦਾ ਕਹਿੰਦਾ ਮੇਰੇ ਕੇਸਾਂ 'ਚ ਕਲਗੀ ਧਰ ਦਾ ਅੰਮ੍ਰਿਤ ਪਿਆ ਹੋਇਆ ਮੈਨੂੰ ਗੁਰੂ ਨੇ ਤੰਬਾਕੂ ਤੋਂ ਸਿਗਰਟ ਤੋਂ ਹੱਥ ਲਾਉਣ ਤੋਂ ਵੀ ਮਨਾ ਕੀਤਾ ਅਤੇ ਮੈਂ ਬੜਾ ਹੈਰਾਨ ਹੁੰਦਾ ਕਲਗੀ ਵਾਲੇ ਪਾਤਸ਼ਾਹ ਤੁਸੀਂ ਤਾਂ ਐਡੀਆਂ ਦਾਤਾਂ ਦਿੱਤੀਆਂ ਤੂੰ ਐਡਾ ਵੱਡਾ ਸਕਾਲੋਜਿਸਟ ਹੈ ਵੀ ਤੰਬਾਕੂ ਵਿੱਚ ਨਿਕੋਟੀਨ ਹੁੰਦਾ ਹੱਥ ਲਾਉਣ ਨਾਲ ਕੈਂਸਰ ਹੋ ਜਾਂਦਾ ਯਾਦ ਰੱਖਿਓ ਪੀਣਾ ਤਾਂ ਦੂਰ ਦੀ ਗੱਲ ਹੱਥ ਲਾਉਣ ਨਾਲ ਟੱਚ ਕਰਨ ਨਾਲ ਕੈਂਸਰ ਹੁੰਦਾ ਅੱਜ ਸਾਇੰਸ ਕਹਿੰਦੀ ਪਰ ਭਾਈ ਜੈ ਸਿੰਘ ਕਹਿੰਦੇ ਮੈਂ ਤਾਂ ਨਹੀਂ ਚੁੱਕਦਾ ਜਿਹੜੇ ਕੇਸਾਂ 'ਚ ਕਲਗੀ ਧਰ ਨੇ ਅੰਮ੍ਰਿਤ ਪਾਇਆ ਤੂੰ ਸੋਚ ਵੀ ਕਿੱਦਾਂ ਲਿਆ ਵੀ ਮੈਂ ਤੰਬਾਕੂ ਵਾਲਾ ਹੁੱਕਾ ਉਹ ਸਿਰ 'ਤੇ ਰੱਖ ਲਊਂਗਾ ਅਤੇ ਸਜ਼ਾ ਕੀ ਮਿਲੀ ਸੀ ਪਤਾ ਪੁੱਠੀ ਖੱਲ ਪਿੰਡ ਦੇ ਬੋਰਡ ਨਾਲ ਬੰਨ ਕੇ ਪੁੱਠੀ ਖੱਲ ਉਤਾਰੀ ਗਈ ਪੁੱਠੀ ਖੱਲ ਲਵਾਉਣੀ ਮਨਜ਼ੂਰ ਕਰ ਲਈ ਬੇਨਤੀ ਤਾਂ ਕਰਨ ਲੱਗਾ ਵੀ ਹਰ ਕੇ ਚਰਨ ਸਦਾ ਸੁਖਦਾਈ ਸਿੱਖ ਨੇ ਥੋੜ੍ਹੀ ਕਿਹਾ ਵੀ ਮੈਨੂੰ ਤਾਂ ਦੁੱਖ ਮਿਲ ਰਿਹਾ ਸਿੱਖੀ ਕਮਾਉਂਦੇ ਆ ਨਹੀਂ ਨਹੀਂ ਇੱਛਾ ਪੂਰੀ ਧਨ ਮਿਲਣਾ ਹੀ ਨਹੀਂ ਹੁੰਦਾ ਇੱਛਾ ਪੂਰੀ ਹੁੰਦੀ ਹੈ ਮਹਾਰਾਜ ਦੇ ਬਚਨ ਤੁਸੀਂ ਖੁਦ ਪੜ੍ਹ ਸਕਦੇ ਹੋ ਸਭੇ ਇੱਛਾ ਪੂਰੀ ਆ ਜਾਂ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਗੁਰੂ ਨਾਨਕ ਨੇ ਕਿਰਪਾ ਕਰਕੇ ਪਰਮਾਤਮਾ ਮਿਲਾਇਆ ਇਹ ਆ ਇੱਛਾ ਦੀ ਪੂਰਤੀ ਇੱਛਾ ਖਤਮ ਹੋ ਜਾਂਦੀਆਂ ਇਸ ਲਈ ਫਿਰ ਸਦਾ ਸੁਖਦਾਈ ਉਹ ਮਾਲਕ ਦੇ ਚਰਨ ਹਨ ਜੀ
ਜੋ ਇੱਛਾ ਸੋਈ ਫਲ ਪਾਵਹੇ ਬਿਰਥੀ ਆਸ ਨਾ ਜਾਈ
ਇਸ ਤਰੀਕੇ ਨਾਲ ਮਨ ਮੰਗਤਾ ਮਰ ਜਾਂਦਾ ਦੁਨਿਆਵੀ ਚੀਜ਼ਾਂ 'ਤੇ ਜਿਹੜੀਆਂ ਬਹੁਤ ਛੋਟੀ ਗੱਲ ਆ ਇਹ ਤਾਂ ਇੱਦਾਂ ਨੇ ਇਹਨੂੰ ਭਾਈ ਵੀਰ ਸਿੰਘ ਕਹਿੰਦੇ ਜਿਵੇਂ ਅਰਸ਼ੀ ਬੰਦਾ ਫਰਸ਼ ਦੀਆਂ ਚੀਜ਼ਾਂ ਮੰਗੇ ਗੁਰੂ ਦਾ ਸਿੱਖ ਹੋ ਕੇ ਵੇਖੋ ਫਿਰ ਬੇਨਤੀ ਹੈ ਗੁਰੂ ਨੂੰ ਸੌਂਪ ਦਿਓ ਆਪਣੀ ਇੱਛਾ ਅਤੇ ਗੁਰੂ ਇੰਨਾ ਦੇਵੇਗਾ ਨਾ ਜਿੰਨਾ ਤੁਸੀਂ ਸੋਚ ਨਹੀਂ ਸਕਦੇ ਇਹ ਸੱਚਾਈ ਦੇ ਪਤਾ ਹੀ ਨਹੀਂ ਲੱਗਣਾ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਫਿਰ ਬੇਨਤੀ ਕਰਾਂ ਉਦਾਹਰਣ ਸੌਂਪਣਾ ਕੀ ਹੁੰਦਾ ਭਲਾ ਅਜੋਕੇ ਸਮੇਂ 'ਚ ਉਦਾਹਰਣ ਤਾਂ ਆਪਣੇ 'ਚੋਂ ਬਹੁਤਿਆਂ ਨੇ ਜਾਂ ਦੁਨੀਆ ਕਰਦੀ ਹੈ ਜਹਾਜ਼ ਦਾ ਸਫ਼ਰ ਆਪਾਂ ਕਰਦੇ ਕੀ ਹੁੰਦਾ ਜਹਾਜ਼ ਦਾ ਸਫ਼ਰ ਕਰਨਾ ਪਾਇਲਟ ਨੂੰ ਆਪਣਾ ਆਪ ਸੌਂਪਣਾ ਹੁੰਦਾ ਉਹਦੇ 'ਚ ਬਹਿ ਗਿਆ ਉਹ ਤੋਂ ਬਾਅਦ ਜਿੰਨੀ ਦੇਰ ਤੱਕ ਫਲਾਈਟ ਹੋਣੀ ਹੈ ਤੁਹਾਡੀ ਇੱਕ ਵੀ ਇੱਛਾ ਪੂਰੀ ਨਹੀਂ ਹੋਣੀ ਤੁਸੀਂ ਨਹੀਂ ਕਹਿ ਸਕਦੇ ਵੀ ਫਲਾਈਟ ਫਲਾਈ ਹੋਣ ਲੱਗੀ ਮੈਂ ਤਾਂ ਉੱਠਣਾ ਜੀ ਉਹ ਕਹਿੰਦੇ ਨਹੀਂ ਬੈਲਟ ਲਾਉਣੀ ਪੈਣੀ ਬਹਿਣਾ ਪੈਣਾ ਉਹਨਾਂ ਦੇ ਮੁਤਾਬਕ ਵਾਸ਼ਰੂਮ ਵਰਤਣਾ ਪੈਣਾ ਈਵਨ ਕਿ ਤੁਹਾਡਾ ਖਾਣਾ ਤੁਹਾਡੇ ਮੁਤਾਬਕ ਵੈੱਜ ਹੋ ਸਕਦਾ ਪਰ ਤੁਹਾਡੀ ਮਰਜ਼ੀ ਦਾ ਨਹੀਂ ਹੋਣਾ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਤਾਂ ਇਹ ਦਾਲ ਖਾਂਦਾ ਨਹੀਂ ਆ ਸਬਜ਼ੀ ਖਾਣੀ ਇਹ ਸਮਰਪਣ ਦੀ ਭਾਵਨਾ ਹੁੰਦੀ ਸਾਰਾ ਤੁਸੀਂ ਉਹਨੂੰ ਸੌਂਪਤਾ ਅਤੇ ਫਿਰ ਕੀ ਹੋਇਆ ਮੰਜ਼ਿਲ ਮਿਲ ਗਈ ਨਾ ਭਲੇ ਹੋਏ ਇੱਥੋਂ ਹੀ ਸਿੱਖ ਲਈਏ ਵੀ ਕੁਝ ਘੰਟੇ ਅਸੀਂ ਪਾਇਲਟ ਨੂੰ ਆਪਣਾ ਆਪ ਸੌਂਪੇ ਆ ਅਤੇ ਅਸੀਂ ਦੇਸ਼ ਤੋਂ ਵਿਦੇਸ਼ ਜਾਂ ਵਿਦੇਸ਼ ਤੋਂ ਆਪਣੇ ਘਰ ਪਹੁੰਚ ਗਏ ਜੇ ਅਸੀਂ ਗੁਰੂ ਨੂੰ ਆਪਣਾ ਆਪ ਸੌਂਪ ਦੇਵਾਂਗੇ ਅਸੀਂ ਰੱਬ ਤੱਕ ਕਿਉਂ ਨਹੀਂ ਪਹੁੰਚ ਜਾਵਾਂਗੇ ਕਿਉਂ ਕਿਉਂਕਿ ਗੁਰੂ ਜਹਾਜ਼ ਹੈ ਬਾਣੀ 'ਚ ਪ੍ਰਮਾਣ ਹੈ ਗੁਰ ਜਹਾਜ਼ ਖੇਵਟ ਗੁਰੂ ਗੁਰਬਿਣ ਤਰਿਆ ਨਾ ਕੋਏ ਇਹ ਮਾਲਕ ਨੇ ਬਖਸ਼ਿਸ਼ ਕੀਤੀ ਹੈ ਉਹਦੇ ਦਰ ਤੋਂ ਇਸ ਤਰੀਕੇ ਨਾਲ ਇੱਛਾ ਦੀ ਪੂਰਤੀ ਹੁੰਦੀ ਹੈ ਅਤੇ ਕੋਈ ਆਸ ਬਿਰਥੀ ਜਾਂਦੀ ਨਹੀਂ
ਰਹਾ
ਠਹਿਰਾਓ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ
ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ
ਜਿਹਦੇ 'ਤੇ ਮਾਲਕ ਪ੍ਰਭੂ ਕਿਰਪਾ ਕਰਦੇ ਨੇ ਵਾਰ ਵਾਰ ਕਈ ਵਾਰ ਅਰਦਾਸ ਬੇਨਤੀ ਕਰਦਾ ਚਲੋ ਸਮਾਂ ਨਹੀਂ ਬਚਦਾ ਹੁੰਦਾ ਕਿਰਪਾ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਦੀ ਸਮੱਗਰ ਬਾਣੀ 'ਚ ਜਿਹੜੇ ਵੀ ਅੱਖਰ ਦੇ ਚਰਨਾਂ ਵਿੱਚ ਅੱਖਰ ਆ ਗਿਆ ਇਹਨੂੰ ਦੁਨੀਆ ਕਹਿੰਦੀ ਹੈ ਦੁਨਿਆਵੀ ਵਿੱਦਿਆ 'ਚ ਇਹਨੂੰ ਕਹਿੰਦੇ ਪੈਰਾਂ ਵਾਲਾ ਅੱਖਰ ਪਰ ਇਹਨੂੰ ਧਰਮ ਦੀ ਦੁਨੀਆ 'ਚ ਸ਼ਬਦ ਵਰਤਿਆ ਕਰੋ ਚਰਨਾਂ ਵਾਲਾ ਅੱਖਰ ਜਿਹੜੀ ਵੀ ਲੱਗ ਮਾਤਰ ਉਹ ਚਰਨਾਂ ਵਾਲੇ ਨੂੰ ਲੱਗ ਜਾਣੀ ਹੈ ਇਹ ਨੁਕਤਾ ਸਾਰੀ ਬਾਣੀ 'ਚ ਤੁਹਾਡੇ ਕੰਮ ਆਏਗਾ ਫਿਰ ਸੁਣਿਓ ਜਿਵੇਂ ਅਸੀਂ ਗੁਰੂ ਦੀ ਚਰਨੀ ਪੈਂਦੇ ਅਤੇ ਜਿਹੜਾ ਗੁਰੂ ਕੋਲ ਹੁੰਦਾ ਸਭ ਕੁਝ ਮਿਲ ਜਾਂਦਾ ਨਾ ਬਾਬਾ ਲੈਣਾ ਸੱਚਮੁੱਚ ਚਰਨੀ ਪਿਆ ਅਤੇ ਜਿਹੜਾ ਕੁਝ ਸਤਿਗੁਰੂ ਕੋਲ ਸਾਰਾ ਕੁਝ ਸੌਂਪਦਾ ਨਾ ਇਹ ਹੈ ਚਰਨੀ ਪੈਣਾ ਇਵੇਂ ਹੀ ਇੱਥੇ ਰਾਰਾ ਅੱਖਰ ਕੱਕੇ ਦੇ ਚਰਨੀ ਪਿਆ ਕਿਉਂਕਿ ਆਪ ਜੀ ਨੇ ਪਾਠ ਸੁਣਿਆ ਨਾ ਕਿਰਪਾ ਅਤੇ ਉਹ ਜਿਹੜੀ ਸਿਹਾਰੀ ਹੈ ਕੱਕੇ ਵਾਲੀ ਉਹ ਰਾਰੇ ਨੂੰ ਚਲੀ ਗਈ ਇਹ ਬੋਲਣ ਵਿੱਚ ਕਿਰਪਾ ਨਹੀਂ ਰਹਿ ਗਿਆ ਕਿਰਪਾ ਹੋ ਗਿਆ ਮਾਲਕ ਜੀ ਕਿਰਪਾ ਕਰਦੇ ਨੇ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਜਿਹਦੇ 'ਤੇ ਪ੍ਰਭੂ ਪ੍ਰਾਨਾਂ ਦਾ ਪਤੀ ਮਾਲਕ ਕਿਰਪਾ ਕਰ ਦੇਵੇ ਉਹ ਗੁਰਮੁਖ ਹੀ ਪ੍ਰਭੂ ਦੇ ਗੁਣ ਗਾਉਂਦਾ ਹੈ ਜੀ
ਪ੍ਰੇਮ ਭਗਤ ਤਾਕਾ ਮਨ ਲੀਣਾ ਪਾਰ ਬ੍ਰਹਮ ਮਨ ਪਾਵੈ
ਭਗਤ ਦੇ ਤੱਤੇ ਦੀ ਸਿਹਾਰੀ ਹੈ ਭਗਤੀ ਵਿੱਚ ਜਿਹਦਾ ਪ੍ਰੇਮਾ ਭਗਤੀ ਵਿੱਚ ਮਾਲਕ ਜੀ ਕਿਰਪਾ ਕਰਨ ਪ੍ਰੇਮ ਭਗਤ ਤਾਕਾ ਮਨ ਲੀਣਾ ਜਿਹਦਾ ਮਨ ਪ੍ਰੇਮਾ ਭਗਤੀ ਵਿੱਚ ਲੀਨ ਹੋ ਜਾਂਦਾ ਪਾਰ ਬ੍ਰਹਮ ਮਨ ਭਾਵੈ ਉਹੀ ਮਾਲਕ ਪਰਮਾਤਮਾ ਨੂੰ ਪਾਉਂਦਾ ਹੈ ਜੀ ਭਾਵ ਪ੍ਰੇਮ ਦਾ ਅਰਥ ਹੁੰਦਾ ਪਰੇ ਮੈਂ ਜਿਹੜੇ ਹੰਕਾਰ ਹਉਮੈ ਛੱਡ ਕੇ ਬੰਦਗੀ ਕਰਦੇ ਨੇ ਤੇ ਬੰਦਗੀ ਦਾ ਕਦੇ ਹੰਕਾਰ ਨਹੀਂ ਕਰਦੇ ਉਹ ਪ੍ਰਭੂ ਨੂੰ ਪਾਉਂਦੇ ਹਨ ਜੀ
ਆਠ ਪਹਿਰ ਹਰ ਕਾ ਜਸ ਰਵਣਾ ਵਿਖੈ ਠਗੌਰੀ ਲਾਥੀ
ਜਿਹੜੇ ਦਿਨ ਰਾਤ ਪਰਮਾਤਮਾ ਦੀ ਬੰਦਗੀ ਕਰਦੇ ਨੇ ਉਹਦੇ 'ਚ ਧਿਆਨ ਰੱਖਦੇ ਨੇ ਵਿਖਿਆ ਕਹਿੰਦੇ ਵਿਸ਼ੇ ਨੂੰ ਠਗੌਰੀ ਦਾ ਅਰਥ ਹੁੰਦਾ ਪੁਰਾਣੇ ਸਮਿਆਂ 'ਚ ਜਿਵੇਂ ਅੱਜ ਲੋਕ ਕਹਿੰਦੇ ਨਾ ਰੁਮਾਲ ਸੰਘਾਤਾ ਕੁਝ ਛੜਕਤਾ ਪੁਰਾਣੇ ਸਮੇਂ 'ਚ ਬੂਟੀ ਹੁੰਦੀ ਸੀ ਜਿਹੜੀ ਠੱਗਾਂ ਕੋਲ ਹੁੰਦੀ ਸੀ ਉਹਨੂੰ ਰਾਹਗੀਰਾਂ ਨੂੰ ਸੰਘਾ ਕੇ ਜਾਂ ਖਵਾ ਕੇ ਠੱਗ ਲੈਂਦੇ ਸੀ ਉਹਨੂੰ ਠਗੌਰੀ ਬੂਟੀ ਕਹਿੰਦੇ ਸੀ ਕਹਿਣ ਲੱਗੇ ਵਿਸ਼ੇ ਵੀ ਇੱਦਾਂ ਹੀ ਕਰਦੇ ਨੇ ਪਰ ਜਿਹੜੀ ਵਿਸ਼ਿਆਂ ਦੀ ਠਗੌਰੀ ਬੂਟੀ ਹੈ ਨਾ ਉਹ ਨਾਮ ਦੇ ਰਸ ਨਾਲ ਉਹ ਖਤਮ ਹੋ ਜਾਂਦੀ ਹੈ ਉਹ ਜ਼ਹਿਰ ਲੱਥ ਜਾਂਦੀ ਹੈ
ਸੰਗ ਮਿਲਾਏ ਲਿਆ ਮੇਰਾ ਕਰਤਾ ਸੰਤ ਸਾਧ ਭਏ ਸਾਥੀ
ਅਨਵੇ ਅਰਥ ਕਰਾਂਗੇ ਸੰਤ ਸਾਧ ਭਏ ਸਾਥੀ ਜਦੋਂ ਗੁਰਮੁਖ ਸਾਧੂ ਸੰਤ ਜਨ ਉਹਨਾਂ ਦੀ ਸੰਗਤ ਹੋਣ ਲੱਗ ਪੈਂਦੀ ਹੈ ਫਿਰ ਕੀ ਹੁੰਦਾ ਫਿਰ ਸੰਗ ਮਿਲਾਏ ਲਿਆ ਮੇਰਾ ਕਰਤਾ ਫਿਰ ਪ੍ਰਭੂ ਆਪਣੇ ਵਿੱਚ ਮਿਲਾ ਲੈਂਦਾ ਹੈ
ਕਰ ਗਹ ਲੀਨੇ ਸਰਬਸ ਦੀਨੇ ਆਪੇ ਆਪ ਮਿਲਾਇਆ
ਇੱਥੇ ਕਰ ਸ਼ਬਦ ਹੈ ਔਂਕੜ ਨਾਲ ਫਰਸ਼ੇਣ ਦਾ ਹੱਥ ਇਹਦਾ ਅਰਥ ਹੋ ਗਿਆ ਹੱਥ ਗਹਿ ਦਾ ਅਰਥ ਹੋ ਗਿਆ ਪਕੜ ਲੈਣਾ ਕਰ ਗਹ ਲੀਨੇ ਮਾਲਕ ਨੇ ਹੱਥ ਤੋਂ ਬਾਂਹ ਤੋਂ ਫੜ ਕੇ ਪਾਰ ਕੀਤਾ ਅਤੇ ਕੀ ਕੀਤਾ ਕਰ ਗਹ ਲੀਨੇ ਸਰਬਸ ਦੀਨੇ ਸਾਰਾ ਕੁਝ ਦੇ ਦਿੱਤਾ ਆਪ ਇਹ ਆਪ ਮਿਲਾਇਆ ਆਪਣੇ 'ਚ ਮਿਲਾ ਲਿਆ ਗੁਰੂ ਅਮਰਦਾਸ ਸਾਹਿਬ ਕੋਲ ਇੱਕ ਵਾਰੀ ਇੱਕ ਬੰਦਾ ਆਇਆ ਆ ਕੇ ਕਹਿਣ ਲੱਗਾ ਮਹਾਰਾਜ ਤੁਸੀਂ ਐਡੇ ਵੱਡੇ ਕੀਰਤਨ ਪ੍ਰੋਗਰਾਮ ਇਹ ਸਭ ਕੁਝ ਕਰਦੇ ਹੋ ਮੈਨੂੰ ਇਹ ਦੱਸੋ ਰੱਬ ਕਿੱਥੇ ਰਹਿੰਦਾ ਪਰਮਾਤਮਾ ਮਹਾਰਾਜ ਕਹਿੰਦੇ ਅੰਦਰ ਹੀ ਹੈ ਆਤਮਾ ਕਿੱਥੇ ਹੈ ਕਹਿੰਦੇ ਅੰਦਰ ਹੀ ਹੈ ਕਹਿੰਦੇ ਫਿਰ ਆਪੇ ਮਿਲ ਜੂਗਾ ਪਰਮਾਤਮਾ ਵੀ ਅੰਦਰ ਹੈ ਆਤਮਾ ਵੀ ਅੰਦਰ ਆਪੇ ਮਿਲ ਜਾਣਗੇ ਇੱਕ ਦਿਨ ਇਹ ਕੰਮ ਕਰਨ ਦੀ ਕੀ ਲੋੜ ਹੈ ਮਹਾਰਾਜ ਦੇ ਸਮਝਾਉਣ ਦਾ ਤਰੀਕਾ ਆਪਾਂ ਸਮਝਿਆ ਸੀ ਗੁਰੂ ਸਮਝਾਉਣ ਦਾ ਬੜੇ ਵੱਖਰੇ ਤਰੀਕੇ ਨਾਲ ਅੱਜ ਅਸੀਂ ਛੱਡਦੇ ਜਾ ਰਹੇ ਹੋ ਤਰੀਕਾ ਮਹਾਰਾਜ ਕਹਿੰਦੇ ਕੰਮ ਕੀ ਕਰਦਾ ਕਹਿੰਦਾ ਮੈਂ ਜ਼ਮੀਨਦਾਰ ਹਾਂ ਖੇਤੀ ਕਰਦਾ ਮਹਾਰਾਜ ਕਹਿੰਦੇ ਜਦੋਂ ਖੇਤੀ ਬੀਜਦਾ ਅਤੇ ਬੀਜ ਪਾ ਕੇ ਪਾਣੀ ਦਿੰਦਾ ਉਹਨਾਂ ਕਹਿੰਦੇ ਹਾਂ ਕਹਿੰਦੇ ਪਾਣੀ ਧਰਤੀ 'ਚ ਵੀ ਹੈਗਾ ਫਿਰ ਤੈਨੂੰ ਪਾਣੀ ਲਾਉਣ ਦੀ ਕੀ ਲੋੜ ਪੈਂਦੀ ਕਹਿੰਦਾ ਮਹਾਰਾਜ ਮੈਂ ਧਰਤੀ 'ਚੋਂ ਪਾਣੀ ਕੱਢ ਕੇ ਧਰਤੀ 'ਤੇ ਹੀ ਲਾ ਦਿੰਦਾ ਫਿਰ ਬੀਜ ਨੂੰ ਫਲ ਲੱਗਦਾ ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਅੰਦਰ ਹੈ ਪਰ ਇਸ ਮਨੁੱਖ ਨੂੰ ਪਤਾ ਨਹੀਂ ਗੁਰੂ ਸ਼ਬਦ ਕੀ ਕਰਦਾ ਉਸ ਨਾਮ ਨੂੰ ਅੰਦਰੋਂ ਪ੍ਰਗਟ ਕਰਕੇ ਉਹਦੇ ਵਿੱਚ ਮਿਲਾ ਦਿੰਦਾ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਹੈ ਮਾਲਕ ਜੀ ਆਪ ਆਪਣੇ ਵਿੱਚ ਇਸ ਤਰੀਕੇ ਨਾਲ ਮਿਲਾਉਂਦੇ ਹਨ ਜੀ
ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ
ਸਤਿਗੁਰੂ ਕਿਰਪਾ ਕਰਦੇ ਨੇ ਉਹਨਾਂ ਨੂੰ ਸਾਰੇ ਥੋਕ ਪ੍ਰਾਪਤ ਹੋ ਜਾਂਦੇ ਨੇ ਸਾਰੇ ਖਜ਼ਾਨੇ ਮਿਲ ਜਾਂਦੇ ਨੇ ਕਹੋ ਨਾਨਕ ਸਰਬ ਥੋਕ ਪੂਰਨ ਕਦੋਂ ਜਦੋਂ ਆਪ ਮਾਲਕ ਪਰਮਾਤਮਾ ਮਿਲ ਜਾਂਦਾ ਪਰਮਾਤਮਾ ਦੀ ਪ੍ਰਾਪਤੀ ਹੀ ਸਾਰੇ ਖਜ਼ਾਨਿਆਂ ਦੀ ਪ੍ਰਾਪਤੀ ਹੈ ਜੇ ਤੁਸੀਂ ਗੁਰਬਾਣੀ ਨਾਲ ਜੁੜਦੇ ਹੋ ਗੁਰੂ ਨੂੰ ਆਪਣਾ ਆਪ ਸਮਰਪਿਤ ਕਰਦੇ ਹੋ ਫਿਰ ਬੇਨਤੀ ਲਾਸਟ ਪੰਕਤੀ 'ਤੇ ਸ਼੍ਰੀ ਮੁੱਖ ਵਾਕ ਦੀ ਸੰਪੂਰਨਤਾ 'ਤੇ ਸਾਰੀਆਂ ਇੱਛਾ ਗੁਰੂ 'ਤੇ ਛੱਡਦੇ ਹੋ ਸਭ ਕੁਝ ਮਿਲੇਗਾ ਬਸ ਸਾਡਾ ਮਨ ਨਹੀਂ ਮੰਨਦਾ ਕਿਉਂ ਕਿਉਂਕਿ ਉਹਦੇ ਕੋਲ ਅਸੀਂ ਥੋੜ੍ਹਾ ਮੰਗਦੇ ਉਹਨੇ ਵੱਧ ਦੇਣਾ ਹੋਵੇ ਅਤੇ ਸਾਡਾ ਮੰਗਣਾ ਥੋੜ੍ਹਾ ਰਹਿ ਜਾਂਦਾ ਕਿਉਂਕਿ ਸਾਡੀ ਸੋਚ ਬੜੀ ਛੋਟੀ ਹੈ ਇਸ ਲਈ ਕਦੇ ਜ਼ਿੰਦਗੀ ਵਿੱਚ ਤਜਰਬਾ ਕਰੋ ਗੁਰੂ 'ਤੇ ਇੱਛਾ ਛੱਡ ਕੇ ਵੇਖੋ ਵੀ ਮਾਲਕ ਜੀ ਜੋ ਤੂੰ ਦੇਣਾ ਉਹਦੇ ਮੁਤਾਬਕ ਦੇ ਪਰ ਮਿਲੇ ਐਸਾ ਵੀ ਤੂੰ ਨਾ ਵਿਛੜੇ ਆਓ ਸ਼੍ਰੀ ਮੁੱਖ ਵਾਕ ਦੀ ਸੰਪੂਰਨਤਾ ਦੇ ਨਾਲ ਰੱਬੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ 'ਚੋਂ ਰਾਮ ਕਲੀ ਕੀ ਵਾਰ ਜੋ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਅੰਮ੍ਰਿਤ ਬਚਨਾਂ 'ਚੋਂ ਆਪਾਂ ਆਪ ਜੀ ਸ਼੍ਰਵਣ ਕਰ ਰਹੇ ਹੋ ਉਸ ਨਾਲ ਸੱਤਵੀਂ ਪੌੜੀ ਦੇ ਨਾਲ ਜੋ ਦੋ ਸਲੋਕ ਨੇ ਜੁੜਨਾ ਕਰੀਏ ਜੀ
ਸਲੋਕ ਮਹੱਲਾ ਤੀਜਾ ਰਹਿਣਾਇਰ ਮਾਹੇ ਅਨੰਤ ਹੈ ਕੂੜੀ ਆਵੈ ਜਾਏ
ਦਤਾਰ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਰਹਿਣਾਇਰ ਬਿਲਕੁਲ ਸ਼ਬਦੀ ਅਰਥ ਰਏ ਦਾ ਅਰਥ ਹੁੰਦਾ ਰਵਣਾ ਚੱਲਣਾ ਜਿਵੇਂ ਪਾਣੀ ਵਗਦਾ ਮਹਾਰਾਜ ਸੱਚੇ ਪਾਤਸ਼ਾਹ ਕਰ ਬਖਸ਼ਿਸ਼ ਕਰਦੇ ਨੇ ਰਹਿਣਾਇਰ ਇਹਦਾ ਅਰਥ ਹੈ ਸੰਸਾਰ ਵਿੱਚ ਗੁਰੂ ਅਮਰਦਾਸ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਿ ਮਾਲਕ ਪਰਮਾਤਮਾ ਨਾ ਜਿਹੜਾ ਜੀ ਉਹ ਸੰਸਾਰ ਵਿੱਚ ਖੁਦ ਵਿਆਪਕ ਹੈ, ਉਹ ਅਨੰਤ ਹੈ। ਅਨੰਤ ਸ਼ਬਦ ਦਾ ਅਰਥ ਹੁੰਦਾ ਅਨ ਅੰਤ, ਸ਼ਬਦਾਂ ਨੂੰ ਫਿਰ ਧਿਆਨ ਦੇਣਾ। ਅੰਨ ਦਾ ਅਰਥ ਹੁੰਦਾ ਕੋਈ ਨਹੀਂ, ਅੰਤ ਦਾ ਅਰਥ ਹੁੰਦਾ ਤੁਸੀਂ ਸਮਝ ਲਓ ਅਨ ਅੰਤ ਜੀ ਦਾ ਕੋਈ ਅੰਤ ਨਹੀਂ। ਇਹਨਾਂ ਦੋਵਾਂ ਸ਼ਬਦਾਂ ਨੂੰ ਜੋੜ ਲਓ, ਸ਼ਬਦ ਬਣ ਜਾਏਗਾ ਅਨੰਤ। ਮਾਲਕ ਪਰਮਾਤਮਾ ਨਾ ਜਿਹੜਾ ਅਨੰਤ ਹੈ ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ, ਪਰ ਕੂੜੀ ਆਵੇ ਜਾਏ ਸੰਸਾਰ ਪਰਮਾਤਮਾ ਨੂੰ ਭੁੱਲ ਕੇ ਕੇਵਲ ਨਾਸ਼ਵੰਤ ਪਦਾਰਥਾਂ ਵਿੱਚ ਲੱਗਾ ਹੋਇਆ ਹੈ।
ਭਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਏ।
ਪਾਵਨ ਸਲੋਕ ਵੀ ਸ਼੍ਰੀ ਮੁੱਖ ਵਾਕ ਨਾਲ ਜੁੜ ਗਿਆ। ਇੱਥੇ ਭਾਣੇ ਦਾ ਅਰਥ ਹੈ ਆਪਣੀ ਮਰਜ਼ੀ, ਵੀ ਜਿਹੜਾ ਬੰਦਾ ਆਪਣੀ ਮਰਜ਼ੀ ਨਾਲ ਚੱਲਦਾ ਨਾ। ਆਪ ਜੀ ਅੰਮ੍ਰਿਤ ਬਚਨ ਪੜ੍ਹਦੇ ਹੋ ਨਾ ਕਿ ਜਿਹੜਾ ਸਿੱਖ ਗੁਰੂ ਦੇ ਭਾਣੇ 'ਚ ਚੱਲਦਾ ਸੁੱਖ ਪਾਉਂਦਾ, ਅਤੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਉਹ ਦੁੱਖ ਪਾਉਂਦਾ, ਉਹਨੂੰ ਸਜ਼ਾ ਮਿਲਦੀ ਹੈ ਜੀ।
ਰਹਿਣਾਇਰ ਮਹਿ ਸਭ ਕਿਛੁ ਹੈ ਕਰਮੀ ਪੱਲੇ ਪਾਏ।
ਸੰਸਾਰ ਵਿੱਚ ਪਦਾਰਥ ਵੀ ਹੈ ਪਰਮਾਰਥ ਵੀ ਹੈ, ਸਭ ਕੁਛ ਹੈ, ਪਰ ਕਰਮੀ ਪੱਲੇ ਪਾਏ ਜਦੋਂ ਕੋਈ ਗੁਰੂ ਨਾਲ ਜੁੜਦਾ ਉਹਦੀ ਬਖਸ਼ਿਸ਼ ਨਾਲ ਹੀ ਇਹ ਪ੍ਰਾਪਤ ਹੁੰਦਾ ਹੈ।
ਨਾਨਕ ਨੌ ਨਿਧ ਪਾਈਐ ਜੇ ਚੱਲੈ ਤਿਸੈ ਰਜਾਏ।
ਸਤਿਗੁਰੂ ਬਖਸ਼ਿਸ਼ ਕਰਦੇ ਨੇ, ਨੌ ਨਿਧ ਸਾਰੇ ਖਜ਼ਾਨੇ ਉਹਨੂੰ ਮਿਲ ਜਾਂਦੇ ਨੇ ਜਿਹੜੇ ਗੁਰੂ ਦੇ ਹੁਕਮ ਅੰਦਰ ਉਹਦੀ ਰਜ਼ਾ 'ਚ ਚੱਲਦੇ ਨੇ। ਫਿਰ ਯਾਦ ਰੱਖਣਾ ਸਾਰੀ ਜ਼ਿੰਦਗੀ, ਧਿਆਨ ਨਾਲ ਸੁਣਿਓ ਜੀ, ਤਿੰਨ ਸ਼ਬਦ ਚੇਤੇ ਰੱਖ ਲਓ, ਬਾਣੀ ਸਾਰੀ ਚੇਤੇ ਕਰੋ। ਇਹਦਾ ਅਰਥ ਇਹ ਨਾ ਲਾਇਓ ਵੀ ਆਪ ਜੀ ਆਵਾਜ਼ ਕਹੋ ਜੀ, ਉਹ ਕਹਿੰਦੇ ਸੀ ਬਾਕੀ ਬਾਣੀ ਨਹੀਂ ਚੇਤੇ ਕਰ। ਪਰ ਤਿੰਨ ਸ਼ਬਦ ਆਪਣੇ ਮਨ 'ਚ ਵਸਾ ਕੇ ਰੱਖੋ, ਹੁਕਮ ਰਜਾ ਅਤੇ ਚੱਲਣਾ, ਹੁਕਮ ਰਜ਼ਾਈ ਚੱਲਣਾ। ਬਸ ਜਿਹੜਾ ਉਹਦੀ ਹੁਕਮ ਦੀ ਰਜਾ ਵਿੱਚ ਚੱਲਣ ਲੱਗ ਪਏ, ਬੇਨਤੀਆਂ ਕਰਦਾ ਰਹੋ ਚੱਲਣ ਲੱਗ ਪੈਂਦਾ, ਅਤੇ ਮਾਲਕ ਜੀ ਬਖਸ਼ਿਸ਼ ਕਰਦੇ ਨੇ। ਜਿਹੜੇ ਉਹਦੀ ਰਜ਼ਾ 'ਚ ਚੱਲਦੇ ਨੇ ਸਾਰੇ ਖਜ਼ਾਨੇ ਪ੍ਰਾਪਤ ਕਰਦੇ ਹਨ ਜੀ।
ਮਹੱਲਾ ਤੀਜਾ।
ਅਗਲੇ ਸਲੋਕ ਅੰਦਰ, ਦੂਸਰੇ ਸਲੋਕ ਅੰਦਰ ਗੁਰੂ ਅਮਰਦਾਸ ਸਾਹਿਬ ਬਖਸ਼ਿਸ਼ ਕਰਦੇ ਹਨ।
ਸਹਿਜੇ ਸਤਿਗੁਰ ਨਾ ਸੇਵਿਓ ਵਿੱਚ ਹਉ ਮੈਂ ਜਨਮ ਬਿਨਾਸ।
ਹੁਣ ਜਿਨ੍ਹਾਂ ਨਹੀਂ ਜਪਿਆ, ਜਿਨ੍ਹਾਂ ਨੇ ਮੂਲ ਸੁਭਾਅ ਨਾਲ ਸਹਿਜ ਨਾਲ ਸਤਿਗੁਰੂ ਨਹੀਂ ਜਪਿਆ, ਗੁਰੂ ਦੇ ਸ਼ਬਦ ਨਾਲ ਜਿਹੜੇ ਨਹੀਂ ਜੁੜੇ, ਉਹ ਹਉਮੈ ਵਿੱਚ ਹੀ ਆਪਣੇ ਜਨਮ ਨੂੰ ਵਿਨਾਸ਼ ਕਰ ਦਿੰਦੇ ਹਨ, ਖਤਮ ਕਰ ਦਿੰਦੇ ਹਨ ਜੀ।
ਰਸਨਾ ਹਰ ਰਸਨਾ ਚਖੇਓ ਕਮਲ ਨਾ ਹੋਇਓ ਪਰਗਾਸ।
ਜਿੰਨੀ ਦੇਰ ਤੱਕ ਤਾਂ ਜੀਭਾ ਦੁਨੀਆ ਦੀ ਸਵਾਦ ਚੱਖਦੀ ਹੈ, ਧਿਆਨ ਨਾਲ ਸੁਣਿਓ, ਜ਼ਿੰਦਗੀ 'ਚ ਕੰਮ ਆਏਗੀ ਗੱਲ, ਉਨੀ ਦੇਰ ਇਹਨੂੰ ਮਹਾਰਾਜ ਨੇ ਜੀਭਾ ਕਿਹਾ। ਜਦੋਂ ਇਹ ਜੀਭਾ ਪਰਮਾਤਮਾ ਦਾ ਨਾਮ ਜਪਣ ਲੱਗ ਜਾਵੇ ਫਿਰ ਇਹਨੂੰ ਰਸਨਾ ਕਿਹਾ। ਦੋਵੇਂ ਸ਼ਬਦ ਪੜ੍ਹਦੇ ਹੋ ਤੁਸੀਂ, ਜੇ ਦੁਨੀਆਂ ਦੀਆਂ ਗੱਲਾਂ ਕਰਦੇ ਫਿਰ ਜੀਭਾ ਹੀ ਹੈ, ਜੇ ਨਾਮ ਜਪਣ ਲੱਗ ਜੇ ਰਸਨਾ ਬਣ ਜਾਂਦੀ। ਅਤੇ ਇੱਕ ਗੱਲ ਹੋਰ ਸੁਣਿਓ, ਤਿੰਨ ਦਰਵਾਜ਼ੇ ਨੇ ਗਿਆਨ ਲੈਣ ਦੇ, ਅੱਖਾਂ ਜੀਭਾ ਅਤੇ ਕੰਨ, ਦੋਵਾਂ ਨੂੰ ਦਰਵਾਜ਼ੇ ਲਾਏ ਨੇ, ਜਾਂ ਇੱਦਾਂ ਕਹਿ ਦਿਓ ਤਿੰਨ ਗਿਆਨ ਇੰਦਰੇ ਨੇ, ਦੋਵਾਂ ਨੂੰ ਦਰਵਾਜ਼ੇ ਲਾਏ ਰੱਬ ਨੇ। ਮੂੰਹ ਨੂੰ, ਜੀਭਾ ਨੂੰ ਦੋ ਦਰਵਾਜ਼ੇ ਲਾਏ, ਇੱਕ ਬੁੱਲਾਂ ਦਾ ਲਾਇਆ, ਅਤੇ ਜਿਹੜੀ ਚੀਜ਼ ਬੜੀ ਅਮੋਲਕ ਹੋਵੇ ਉਹਨੂੰ ਸਖ਼ਤ ਦਰਵਾਜ਼ਾ ਲੱਗਦਾ ਨਾ, ਅਤੇ ਜੀਵ ਨੂੰ ਸਖ਼ਤ ਦਰਵਾਜ਼ਾ ਦਿੱਤਾ, ਦੰਦ ਇਹਦੇ ਦਰਵਾਜ਼ੇ ਨੇ, ਸਖ਼ਤੀ ਨਾਲ ਰੋਕਿਆ ਦੰਦਾਂ ਨੇ ਵੀ ਬੋਲਣ ਤੋਂ ਪਹਿਲਾਂ ਸਖ਼ਤੀ ਨਾਲ ਸਖ਼ਤ ਸੋਚ ਕੇ ਚੱਲ। ਅੱਖਾਂ ਦਾ ਜਿਹੜਾ ਦਰਵਾਜ਼ਾ, ਪਲਕਾਂ ਐਨ ਪੂਰੀ ਬੋਡੀ 'ਚੋਂ ਸਭ ਤੋਂ ਫਾਸਟ ਦਰਵਾਜ਼ਾ ਹੈ, ਪਰ ਸੋਚਿਆ ਕਦੇ ਕੰਨਾਂ ਨੂੰ ਕੋਈ ਦਰਵਾਜ਼ਾ ਦਿੱਤਾ ਹੀ ਨਹੀਂ, ਜਨਮ ਤੋਂ ਖੁੱਲ੍ਹੇ ਨੇ। ਕਿਉਂ? ਕਿਉਂਕਿ ਜੇਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕਹਿ ਧਾਮ। ਇਹ ਬਖਸ਼ਿਸ਼ ਮਹਾਰਾਜ ਨੇ ਇੱਥੇ ਕੀਤੀ ਹੈ। ਜਿਨ੍ਹਾਂ ਨੇ ਭਾਈ ਨਹੀਂ ਜਪਿਆ, ਮਹਾਰਾਜ ਕਹਿਣ ਲੱਗੇ ਉਹ ਜਨਮ ਆ ਜਿਹੜਾ ਹਉਮੈ ਨਾਸ਼ ਕਰ ਲਿਆ, ਉਹਨਾਂ ਨੂੰ ਕਦੇ ਰਸਨਾ ਨੂੰ ਰਸ ਨਹੀਂ ਆਇਆ, ਅਤੇ ਕਮਲ ਨਾ ਹੋਇਓ ਪ੍ਰਗਾਸ, ਕਦੇ ਹਿਰਦਾ ਉਹਨਾਂ ਦਾ ਖੇੜੇ ਵਿੱਚ ਰਸ ਵਿੱਚ ਸੁਗੰਧੀ ਵਾਲਾ ਹਿਰਦਾ ਨਹੀਂ ਹੋਇਆ ਜੀ।
ਵੇਖ ਖਾਦੀ ਮਨ ਮੁਖ ਮੂਆ ਮਾਇਆ ਮੋਹ ਵਿਨਾਸ।
ਜਿਸ ਤਰੀਕੇ ਨਾਲ ਜ਼ਹਿਰ ਖਾਦਿਆਂ ਬੰਦਾ ਮਰਦਾ, ਵਿਕਾਰ ਕਮਾਉਂਦਿਆਂ ਮਨਮੁੱਖ ਮਰਿਆ, ਅਤੇ ਮਾਇਆ ਦੇ ਮੋਹ ਵਿੱਚ ਹੀ ਆਪਣੇ ਜੀਵਨ ਨੂੰ ਵਿਨਾਸ਼ ਕਰ ਲਿਆ।
ਇੱਕ ਸੁਹਰ ਕੇ ਨਾਮ ਵਿਣ ਤ੍ਰਿਗ ਜੀਵਨ ਤ੍ਰਿਗ ਵਾਸ।
ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿੰਨਾ ਵੀ ਜੀਵਨ ਜਿਉਂ ਰਹੇ ਵੀ ਤ੍ਰਿਗ ਹੈ, ਅਤੇ ਤ੍ਰਿਗ ਵਾਸ ਜਿੰਨੀ ਜਿਉਣ ਦੀ ਆਸ ਰੱਖ ਕੇ ਬੈਠੇ ਹੈ ਉਹ ਵੀ ਤ੍ਰਿਕਾਰ ਹੈ। ਜੇ ਪਰਮਾਤਮਾ ਦਾ ਨਾਮ ਪੱਲੇ ਨਹੀਂ ਉਹਦਾ ਸਿਮਰਨ, ਉਹਦੀ ਚਿੰਤਨ ਨਹੀਂ ਹੈ।
ਜਾ ਆਪੇ ਨਦਰ ਕਰੇ ਪ੍ਰਭ ਸੱਚਾ, ਤਾਂ ਹੋਵੇ ਦਾਸਨ ਦਾਸ।
ਜਦੋਂ ਮਾਲਕ ਕਿਰਪਾ ਕਰਦਾ ਉਹਦੇ ਅੱਗੇ ਬੇਨਤੀ ਕਰਦੇ ਰਹੀਏ, ਫਿਰ ਇੱਕ ਦਿਨ ਮਨ ਨਿਮਰਤਾ ਚਾਹੁੰਦਾ, ਦਾਸਨ ਦਾਸ ਹੁੰਦਾ ਹੈ।
ਤਾਂ ਆਨੰਦ ਸੇਵਾ ਕਰੇ ਸਤਿਗੁਰੂ ਕੀ, ਕਬਹਿ ਨਾ ਛੋੜੈ ਪਾਸ।
ਫਿਰ ਉਹ ਮਨ ਦਿਨ ਰਾਤ ਮਾਲਕ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ, ਸ਼ਬਦ ਕਰਕੇ ਵੀ ਸੇਵਾ ਕਮਾਉਂਦਾ ਹੈ, ਕਦੇ ਉਹਨੂੰ ਭੁੱਲਦਾ ਨਹੀਂ, ਉਹਦੀ ਆਸ ਨਹੀਂ ਛੱਡਦਾ।
ਜਿਉਂ ਜਲ ਮਹਿ ਕਮਲ ਅਲਪ ਤੋਂ ਵਰਤੈ, ਤਿਉਂ ਵਿੱਚੇ ਗ੍ਰਹਿ ਉਦਾਸ।
ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ, ਕਮਲ ਦਾ ਪੌਦਾ ਅਲਪਤ ਰਹਿੰਦਾ ਹੈ, ਭਿੱਜਦਾ ਨਹੀਂ, ਇਵੇਂ ਗੁਰਮੁਖ ਜਨ ਪਰਿਵਾਰ ਵਿੱਚ ਗ੍ਰਹੀ ਹੁੰਦਿਆਂ ਵੀ ਉਦਾਸ ਹੈ।
ਜਨ ਨਾਨਕ ਕਰੇ ਕਰਾਇਆ, ਸਭ ਕੋ ਜਿਉਂ ਭਾਵੈ ਤਿਵ ਹਰ ਗੁਣ ਤਾਸ।
ਸਹਿਬ ਕਿਰਪਾ ਕਰਦੇ ਨੇ ਬਾਅਦ ਵਿੱਚ ਕਰਕੇ ਸਮਝ ਆਉਂਦੀ, ਸਭ ਕੁਝ ਉਸਦਾ ਕਰਿਆ ਕਰਾਇਆ ਹੈ, ਜਿਵੇਂ ਉਹਨੂੰ ਭਾਉਂਦਾ ਹੈ ਉਸੇ ਤਰ੍ਹਾਂ ਉਹ ਗੁਣਾਂ ਦਾ ਤਾਸ, ਗੁਣਾਂ ਦਾ ਖਜ਼ਾਨਾ ਮਾਲਕ ਬਖਸ਼ਿਸ਼ ਕਰਦਾ ਹੈ।
ਪੌੜੀ
ਪੌੜੀ ਅੰਦਰ ਸਤਿਗੁਰੂ ਕਿਰਪਾ ਕਰਦੇ ਹਨ।
ਸਤੀਹ ਜੁਗ ਗੁਬਾਰ, ਸਾਯਾਪੇ ਗਣਤ ਕੀਨੀ।
ਬਹੁਤ ਲੰਮਾ ਟਾਈਮ, ਹੁਣ ਸਮਾਂ ਨਹੀਂ ਆਪਾਂ ਇਹਨੂੰ ਜੋਮੈਟਰੀਕਲੀ ਜਾਂ ਸਟੋਨਮੀ 'ਚ ਵਿਆਖਿਆ ਕਰੀਏ ਜੀ। ਉਹ ਮਾਲਕ ਪਰਮਾਤਮਾ ਨੇ ਆਪਣੇ ਆਪ ਨੂੰ ਨਿਰਗੁਣ ਰੂਪ ਰੱਖਿਆ ਤੇ ਆਪਣੇ ਆਪ ਨੂੰ ਆਪੇ ਗਣਤ ਕੀਨੀ, ਆਪ ਹੀ ਸਰਗੁਣ ਰੂਪ ਪ੍ਰਗਟ ਕੀਤਾ।
ਆਪੇ ਸ੍ਰਿਸ਼ਟ ਸਭ ਸਾਜੀਅਨ, ਆਪ ਮਤ ਦੀਨੀ।
ਆਪ ਹੀ ਆਪਣੀ ਸ੍ਰਿਸ਼ਟੀ ਸਾਜ ਕੇ ਸ਼ਬਦ ਦੁਆਰਾ ਸੰਸਾਰ ਨੂੰ ਮਤ ਦਿੱਤੀ ਹੈ।
ਸਿਮਰਤ ਸਾਸਤ ਸਾਜਿਅਨ, ਪਾਪ ਪੁੰਨ ਗਣਤ ਗਣੀਨੀ।
ਧਾਰਮਿਕ ਗ੍ਰੰਥ ਗੁਰਮੁਖਾਂ ਦੁਆਰਾ ਉਤਾਰੀ, ਪੁਰਸ਼ਾਂ ਦੁਆਰਾ ਸਾਜ ਕੇ ਚੰਗੇ ਬੁਰੇ ਦੀ ਸਮਝ ਗਨਾਈ ਦਿੱਤੀ ਹੈ।
ਜਿਸ ਬੁਝਾਏ ਸੋ ਬੁਝ ਸੀ, ਸੱਚੇ ਸ਼ਬਦ ਪਤੀਨੀ।
ਆਪ ਬਖਸ਼ਿਸ਼ ਕਰਕੇ ਜਿਸ ਨੂੰ ਸਮਝ ਦਿੰਦਾ ਉਹ ਬੁਝਦਾ ਤੇ ਉਹ ਸੱਚੇ ਸ਼ਬਦ ਵਿੱਚ ਪਤੀਜਦਾ ਹੈ।
ਸਭ ਆਪੇ ਆਪ ਵਰਤਦਾ, ਆਪੇ ਬਖਸ਼ ਮਿਲਾਈ।
ਉਹ ਮਾਲਕ ਪਰਮਾਤਮਾ ਸਾਰਿਆਂ ਵਿੱਚ ਆਪ ਵਰਤਦਾ ਤੇ ਆਪ ਬਖਸ਼ਿਸ਼ ਕਰਕੇ ਆਪਣੇ 'ਚ ਮਿਲਾਉਂਦਾ ਹੈ ਜੀ।
ਵਾਹੂ ਵਾਹੂ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ।
ਇਸ ਕਰਕੇ ਮਾਲਕ ਪਰਮਾਤਮਾ ਜੀ ਤੂੰ ਵਾਹੋ ਵਾਹੋ ਹੈ, ਸੱਚਾ ਹੈ, ਪਾਤਸ਼ਾਹ ਦਾ ਪਾਤਸ਼ਾਹ, ਸੱਚੀ ਨਾਈ, ਤੇਰੀ ਵਡਿਆਈ ਬਖਸ਼ ਸਦਾ ਰਹਿਣ ਵਾਲੀ ਸੱਚੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨ ਗੁਰੂ ਰਾਮਦਾਸ ਸਾਹਿਬ, ਸਮੂਹ ਸੰਗਤਾਂ ਦਾ, ਕੋਟਾਨ ਕੋਟ ਧੰਨਵਾਦ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸੇਵਾਦਾਰਾਂ ਦਾ, ਸਮੂਹ ਸਿੰਘ ਸਾਹਿਬਾਨਾਂ ਜੀ ਦਾ, ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਸਿੰਘ ਸਾਹਿਬ ਜੀ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖੀਮਾ ਕਰਨੀ, ਅੰਤਲੀਆਂ ਪੰਗਤੀਆਂ ਪੜ੍ਹ, ਸਮਾਪਤੀ ਹੈ ਜੀ।
ਸਭ ਆਪੇ ਆਪ ਵਰਤਦਾ, ਆਪੇ ਬਖਸ਼ ਮਿਲਾਈ। ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ